ਸਤਿਕਾਰ ਸ੍ਰੀ ਸਤਿਗੁਰ ਲੇ ਬਾਜੀ ਕੋ ਸੌਂਪਿਓ ਮੀਲ ਸ਼ਿਕਾਰ ਖਾਨ ਪਾਨ ਕਰਕੇ ਭਲੇ ਬਿਸਰਾ ਮੇ ਸੁਖ ਧਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਅਵਗੁਣ ਸਭ ਛਪੇ ਕਰਨ ਕਾਰਨ ਕਿਰਪਾ ਨਿਧਾਨ ਭਗਤ ਪਾਵਨ ਭਗਤ ਵਛਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਤਿਲਕ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਪਾਵਨ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਗੁਰੂ ਚਰਨਾਂ ਚ ਇਕੱਤਰ ਹੋ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਚ ਤਤਪਰ ਹੋ ਕੇ ਜੁੜ ਬੈਠੇ ਗਰੀਬ ਨਵਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਾਂਗੜਪੁਰ ਨਗਰ ਤੋਂ ਚਾਲਾ ਪਾਇਆ ਜੋਧ ਰਾਏ ਭਾਈ ਰੂਪ ਚੰਦ ਭਾਈ ਸਾਧੂ ਜੀ ਵਰਗੇ ਗੁਰਸਿੱਖ ਸਤਿਗੁਰਾਂ ਨੂੰ ਵਿਦਾ ਕਰਨ ਵਾਸਤੇ ਅੱਗੇ ਤੱਕ ਆਏ ਹਨ। ਇਨ੍ਹਾਂ ਸਾਰਿਆਂ ਨੂੰ ਸਤਿਗੁਰੂ ਜੀ ਵਰ ਦੇ ਕੇ ਖੁਸ਼ੀਆਂ ਦੇ ਕੇ ਇੱਥੋਂ ਚੱਲੇ ਨੇ। ਚਲਦਿਆਂ ਚਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਗੁੱਜਰਵਾਲ ਨਗਰ ਇੱਥੇ ਆਏ ਹਨ। ਇੱਥੇ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ। ਬਹੁਤ ਸਾਰੇ ਸਿੱਖ ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਈਆਂ ਹਨ। ਗੁੱਜਰਵਾਲ ਨਗਰ ਦਾ ਹੀ ਰਹਿਣ ਵਾਲਾ ਇੱਕ ਜ਼ਿਮੀਂਦਾਰ ਹੈ, ਇਹਦਾ ਨਾਂ ਫਤੂਈ ਹੈ। ਫਤੂਈ ਨਾਮ ਦਾ ਇਹ ਜ਼ਿਮੀਂਦਾਰ ਸਿੱਖ ਸਤਿਗੁਰਾਂ ਦੇ ਚਰਨਾਂ ਚ ਆਇਆ। ਜਦੋਂ ਸਤਿਗੁਰਾਂ ਦੇ ਕੋਲ ਆਇਆ, ਇਹਦੇ ਹੱਥ ਵਿਚ ਇੱਕ ਬੜਾ ਸੁੰਦਰ ਬਾਜ ਹੈ। ਗੁਰੂ ਚਰਨਾਂ ਚ ਨਮਸਕਾਰ ਕਰਕੇ ਬੈਠਾ। ਸਤਿਗੁਰਾਂ ਨੇ ਉਸ ਬਾਜ ਬਾਰੇ ਪੁੱਛਿਆ, ਕਹਿੰਦਾ ਜੀ ਇਹ ਬਾਜ ਬੜਾ ਵਧੀਆ, ਚੰਗੀ ਕਿਸਮ ਦਾ ਹੈ, ਸ਼ਿਕਾਰ ਬੜਾ ਸੋਹਣਾ ਖੇਡਦਾ ਹੈ, ਇਹਦੇ ਨਾਲ ਮੇਰਾ ਬਹੁਤ ਜ਼ਿਆਦਾ ਲਗਾਵ ਤੇ ਪਿਆਰ ਹੈ, ਮੈਂ ਇਹਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਕਰਦਾ, ਅੱਖੋਂ ਪਰੋਖੇ ਨਹੀਂ ਕਰਦਾ, ਇਹਦੇ ਅੰਦਰ ਉਸ ਬਾਜ ਪ੍ਰਤੀ ਮਮਤਾ ਵੇਖ ਕੇ ਇਹਦੇ ਅੰਦਰ ਦਾ ਮੋਹ ਕੱਟਣ ਵਾਸਤੇ ਸਤਿਗੁਰਾਂ ਬਚਨ ਕੀਤਾ। ਕਹਿੰਦੇ ਭਾਈ ਫਤੂਈ ਜੀ, ਜਿਹੜੀ ਆਪ ਨੂੰ ਬੜੀ ਪਿਆਰੀ ਚੀਜ਼ ਹੋਵੇ ਉਹ ਗੁਰੂ ਨੂੰ ਭੇਟ ਕਰਨੀ ਚਾਹੀਦੀ, ਇਹ ਬਾਜ ਵੀ ਤੂੰ ਸਾਨੂੰ ਭੇਟ ਕਰ ਦੇ। ਕਹਿੰਦਾ ਮਹਾਰਾਜ ਇਹ ਤਾਂ ਨਹੀਂ ਮੈਂ ਕਰ ਸਕਦਾ। ਇਨਕਾਰ ਕਰਕੇ ਘਰ ਗਿਆ। ਬਾਜ ਨੇ ਰੇਸ਼ਮ ਦੀ ਇੱਕ ਡੋਰ ਅੰਦਰ ਨਿਗਲ ਲਈ। ਬਾਜ ਮਰਨ ਲੱਗਾ ਤੇ ਸਤਿਗੁਰਾਂ ਕੋਲ ਵਾਪਸ ਲੈ ਆਇਆ। ਮਹਾਰਾਜ ਮੈਂ ਇਨਕਾਰ ਕੀਤਾ ਸੀ, ਆਪਣੇ ਕੋਲ ਰੱਖੋ, ਹੁਣ ਇਹ ਤੁਹਾਡਾ ਹੈ, ਇਹ ਜੀਵਦਾ ਤਾਂ ਵੀ ਤੁਹਾਡਾ, ਜੇ ਮਰ ਗਿਆ ਤਾਂ ਵੀ ਤੁਹਾਡਾ। ਸਤਿਗੁਰੂ ਜੀ ਨੇ ਉਸ ਵਕਤ ਉਸ ਬਾਜ ਨੂੰ ਹੁਕਮ ਕੀਤਾ, ਭਾਈ ਜਿਹੜੀ ਰੇਸ਼ਮ ਦੀ ਡੋਰ ਤੋਂ ਨਿਗਲ ਲਈ ਹੈ ਇਹਨੂੰ ਉਗਲ ਦੇ। ਗੁਰੂ ਬਚਨ ਸੁਣਦਿਆਂ ਸਾਰ ਬਾਜ ਨੇ ਉਹ ਡੋਰ ਬਾਹਰ ਕੱਢ ਦਿੱਤੀ। ਬਾਜ ਬਿਲਕੁਲ ਨਿਰੋਆ ਹੋ ਗਿਆ। ਭਾਈ ਫਤੂਈ ਨੇ ਵੇਖਿਆ ਕਿ ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ। ਮਹਾਰਾਜ ਜੀ ਨੇ ਬਚਨ ਕੀਤਾ ਸੀ, ਜਿਹੜੀ ਗੁਰੂ ਦੀ ਵਸਤੂ ਹੈ ਗੁਰੂ ਤੱਕ ਪਹੁੰਚ ਹੀ ਜਾਂਦੀ ਹੈ। ਇਹ ਬਾਜ ਵੀ ਸਤਿਗੁਰਾਂ ਦਾ ਹੀ ਸੀ, ਮੈਂ ਨਾਹਕ ਬਿਨਾਂ ਕਾਰਨ ਤੋਂ ਇਹਦੇ ਤੇ ਮਮਤਾ ਧਾਰੀ ਹੋਈ ਸੀ। ਇਹੋ ਜਿਹਾ ਕੌਤਕ ਸਤਿਗੁਰੂ ਜੀ ਨੇ ਗੁੱਜਰਵਾਲ ਨਗਰ ਵਿਚ ਵਰਤਾਇਆ। ਕੁਝ ਦਿਨ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇਸੇ ਨਗਰ ਵਿਚ ਠਹਿਰੇ ਨੇ। ਇਥੋਂ ਫਿਰ ਗਰੀਬ ਨਵਾਜ ਪਾਤਸ਼ਾਹ ਅੱਗੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਚਾਲਾ ਪਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਪਾਵਨ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੋਇਰਾ ਸ੍ਰੀ ਸਤਿਗੁਰ ਲੈ ਬਾਜ ਕੋ ਸੌਂਪਿਓ ਮੇਰੀ ਸ਼ਿਕਾਰ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਫਤੂਹੀ ਕੋਲੋਂ ਬਾਜ ਲੈ ਲਿਆ, ਉਰੇ ਦੇ ਕੋਲੋਂ ਬਾਜ ਲੈ ਕੇ ਜਿਹੜਾ ਸਤਿਗੁਰਾਂ ਦਾ ਮੀਰ ਸ਼ਿਕਾਰ ਸ਼ਿਕਾਰੀ ਹੈ। ਮੀਰ ਸ਼ਿਕਾਰੀ ਉਹਨੂੰ ਕਹਿੰਦੇ ਨੇ ਜਿਹਦੇ ਕੋਲ ਸ਼ਿਕਾਰ ਕਰਨ ਦੀਆਂ ਸਾਰੀਆਂ ਚੀਜ਼ਾਂ ਹੁੰਦੀਆਂ, ਬਾਜ, ਸ਼ਿਕਾਰੀ, ਕੁੱਤੇ, ਚੀਤੇ, ਇਹਦੇ ਤੋਂ ਇਲਾਵਾ ਹੋਰ ਜਿਹੜਾ ਸ਼ਿਕਾਰ ਕਰਨ ਵਾਸਤੇ ਸਾਜੋ ਸਮਾਨ ਚਾਹੀਦਾ ਉਹ ਮੀਰ ਸ਼ਿਕਾਰੀ ਦੇ ਅਧੀਨ ਹੁੰਦਾ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਾਜ ਲੈ ਕੇ ਫਤੂਹੀ ਕੋਲੋਂ ਇਹ ਬਾਜ ਆਪਣੇ ਮੀਰ ਸ਼ਿਕਾਰੀ ਦੇ ਹਵਾਲੇ ਕੀਤਾ ਹੈ।
ਖਾਨ ਪਾਨ ਕਰਕੇ ਬਲੇ ਬਿਸਰਾਮੇ ਸੁਖ ਤਾਰ,
ਗੁਜਰਵਾਲ ਨਗਰ ਵਿਚ ਹੀ ਸਤਿਗੁਰੂ ਜੀ ਦੇ ਠਹਿਰੇ ਹੋਏ ਨੇ, ਇੱਥੇ ਖਾਨ ਪਾਨ ਕੀਤਾ, ਸੰਧਿਆ ਦਾ ਸਮਾਂ ਸੀ ਤੇ ਰਾਤਰੀ ਦੇ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਮਹਾਰਾਜ ਜੀ ਨੇ ਭੋਜਨ ਛਕਿਆ। ਛਕਣ ਤੋਂ ਉਪਰਾਂਤ ਸਤਿਗੁਰੂ ਜੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਹਨ।
ਨਿਸ਼ਾਨੀ ਛੰਦ ਨਿਸਾਬਿਤਾਈ ਸਤਿਗੁਰ ਕਰ ਸੋਚ ਸ਼ਨਾਨਾ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਤ ਇੱਥੇ ਨਗਰ ਵਿਚ ਬਤੀਤ ਕੀਤੀ ਹੈ। ਨਗਰ ਦੀ ਜ਼ੂ ਵਿਚ ਹੀ ਸਤਿਗੁਰਾਂ ਨੇ ਡੇਰਾ ਕੀਤਾ ਸੀ। ਤੋ ਇੱਥੇ ਇਕ ਰਾਤ ਸਤਿਗੁਰਾਂ ਨੇ ਬਤੀਤ ਕੀਤੀ। ਅੰਮ੍ਰਿਤ ਵੇਲਾ ਹੋਇਆ ਹੈ। ਅੰਮ੍ਰਿਤ ਵੇਲੇ ਉੱਠ ਕੇ ਗਰੀਬ ਨਵਾਜ ਪਾਤਸ਼ਾਹ ਨੇ ਸਰੀਰ ਦੀ ਕਿਰਿਆ ਸੋਧੀ ਹੈ ਔਰ ਕਿਰਿਆ ਸੋਧਣ ਤੋਂ ਬਾਅਦ ਇਸ਼ਨਾਨ ਪਾਨ ਕੀਤੇ ਹਨ।
ਸਿਮਰ ਬਿਨਾਸ਼ ਪ੍ਰਕਾਸ਼ ਪਾ ਹੋਏ ਸਭ ਧਾਨਾ।
ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਤਿਗੁਰੂ ਜੀ ਆਪਣੇ ਸਰੂਪ ਦੇ ਧਿਆਨ ਪਰਾਇਣ ਹੋ ਕੇ ਜ਼ਰੂਰ ਬੈਠਦੇ ਸਨ। ਸਮਾਧੀ ਵਿਚ ਸਤਿਗੁਰੂ ਜੀ ਸਥਿਤ ਹੋਏ ਨੇ। ਦਿਨ ਚੜਿਆਂ ਤੱਕ ਬੈਠੇ ਰਹੇ। ਜਦੋਂ ਦਿਨ ਚੜਿਆ, ਪ੍ਰਕਾਸ਼ ਹੋਇਆ, ਹਨੇਰੇ ਦਾ ਵਿਨਾਸ਼ ਹੋਇਆ, ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਸਾਵਧਾਨ ਹੋਏ ਹਨ।
ਬਸਤ੍ਰ ਸ਼ਸਤਰ ਪਹਿਰੇ ਪ੍ਰਭੂ ਆਏ ਨਿਤ ਮੰਗਾਇਓ।
ਗਰੀਬ ਨਵਾਜ ਪਾਤਸ਼ਾਹ ਨੇ ਸੋਹਣੇ ਬਸਤਰ ਸ਼ਸਤਰ ਉਹ ਆਪਣੇ ਸਰੀਰ ਤੇ ਧਾਰਨ ਕੀਤੇ ਨੇ ਤੇ ਪਾਤਸ਼ਾਹ ਜੀ ਨੇ ਆਪਣੀ ਸਵਾਰੀ ਵਾਸਤੇ ਆਪ ਦਾ ਘੋੜਾ ਕੋਲ ਮੰਗਵਾਇਆ ਹੈ।
ਨਾਮ ਜਾਨ ਭਾਈ ਧਰਿਓ ਨੀਕੇ ਔਰ ਭਾਇਓ।
ਇਹ ਜਿਹੜਾ ਘੋੜਾ ਹੈ ਇਹਦਾ ਨਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਾਨ ਭਾਈ ਰੱਖਿਆ। ਬਾਦਸ਼ਾਹ ਕੋਲ ਸੀ ਜਦੋਂ ਇਹ ਘੋੜਾ, ਉਦੋਂ ਇਹਦਾ ਨਾਂ ਦਿਲਬਾਗ ਸੀ, ਪਰ ਜਦੋਂ ਇਹ ਸਤਿਗੁਰਾਂ ਦੀ ਸ਼ਰਨ ਵਿਚ ਆ ਗਿਆ ਤੋ ਮਹਾਰਾਜ ਜੀ ਨੇ ਇਹਦਾ ਨਾਂ ਬਦਲ ਕੇ ਦਿਲਬਾਗ ਤੋਂ ਜਾਨ ਭਾਈ ਰੱਖਿਆ ਸੀ। ਇਸ ਘੋੜੇ ਨਾਲ ਸਤਿਗੁਰਾਂ ਦਾ ਬੜਾ ਪਿਆਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਨ ਨੂੰ ਇਹ ਘੋੜਾ ਪਾਉਂਦਾ ਹੈ।
ਭਏ ਅਰੂਡਨ ਸਤਿਗੁਰੂ ਤੋਂ ਸਾਥ ਓੰਕਾਰਾ।
ਜਾਨ ਭਾਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਵਾਰ ਹੋਏ ਨੇ, ਚੱਲਣ ਵਾਸਤੇ ਸਵਾਰ ਹੋਏ ਨੇ। ਚੱਲਣ ਸਮੇਂ ਉਸੇ ਵਕਤ ਧੌਂਸੇ ਤੇ ਨਗਾਰੇ ਤੇ ਚੋਭਾਂ ਵੱਜੀਆਂ ਨੇ, ਕੂਚ ਦੇ ਨਗਾਰੇ ਵੱਜੇ ਹਨ।
ਬਕਲ ਬਾਹਨੀ ਸੁਣ ਚੜੀ ਹਥਿਆਰ ਨਧਾਰਾ।
ਨਗਾਰੇ ਦੀ ਆਵਾਜ਼ ਸੁਣ ਕੇ, ਨਗਾਰੇ ਦੀ ਗੂੰਜ ਸੁਣ ਕੇ ਜਿੰਨੀਆਂ ਫੌਜਾਂ ਸਨ, ਸਤਿਗੁਰਾਂ ਦੇ ਜਿੰਨੇ ਸਿਪਾਹੀ ਨੇ, ਸਾਰਿਆਂ ਨੇ ਤਿਆਰੀਆਂ ਕੀਤੀਆਂ ਹੋਈਆਂ ਸਨ। ਕੂਚ ਦੇ ਨਗਾਰੇ ਦੀ ਆਵਾਜ਼ ਸੁਣਦਿਆਂ ਸਾਰੇ ਸੂਰਮੇ ਸੁਪਾਟ ਯੋਧੇ ਆਪੋ ਆਪਣੇ ਵਾਹਨਾਂ ਤੇ ਸਵਾਰੀਆਂ ਤੇ ਸਵਾਰ ਹੋ ਕੇ ਨਾਲ ਚੱਲ ਪਏ।
ਗਮਨੇ ਮਾਰਗ ਮੈਂ ਤਬੈ ਹਰ ਕਰਤ ਖੇਰਾ।
ਗਰੀਬ ਨਵਾਜ ਪਾਤਸ਼ਾਹ ਜੀ ਇੱਥੋਂ ਗੁਜਰਵਾਲ ਨਗਰ ਤੋਂ ਚੱਲ ਪਏ। ਰਸਤੇ ਵਿਚ ਮਹਾਰਾਜ ਜੀ ਜੰਗਲ ਆਉਂਦਾ ਤੇ ਸ਼ਿਕਾਰ ਖੇਡਦੇ ਜਾ ਰਹੇ ਨੇ। ਬਹੁਤ ਪ੍ਰਕਾਰ ਦੇ ਭਾਂਤ ਭਾਂਤ ਦੇ ਜੀਵਾਂ ਦੀ ਮੁਕਤੀ ਕਰਦਿਆਂ ਹੋਇਆ, ਸ਼ਿਕਾਰ ਖੇਡਦਿਆਂ ਹੋਇਆ ਗਰੀਬ ਨਵਾਜ ਜੀ ਜਾ ਰਹੇ ਨੇ।
ਨਵੋ ਬਾਜ ਕੋ ਛੋਰ ਤੇ ਟਿਕ ਲਵਾ ਬਤੇਰਾ।
ਜਿਹੜਾ ਉਹ ਨਵਾਂ ਬਾਜ ਫਤੂਹੀ ਨੇ ਦਿੱਤਾ ਸਤਿਗੁਰਾਂ ਨੂੰ, ਉਹ ਬਾਜ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਹੈ ਤੇ ਉਹ ਨਵਾਂ ਬਾਜ ਮਹਾਰਾਜ ਜੀ ਪੰਛੀਆਂ ਨੂੰ ਵੇਖ ਕੇ ਛੱਡਦੇ ਨੇ। ਕੋਈ ਲਵਾ ਬਟੇਰਾ ਹੁੰਦਾ, ਬਟੇਰੇ ਵਰਗਾ ਹੀ ਛੋਟਾ ਜਿਹਾ ਜੀਵ ਹੁੰਦਾ, ਤਿੱਤਰ ਆਦਿਕ ਦੀ ਕਿਸਮ ਦਾ, ਉਹਨੂੰ ਵੇਖ ਕੇ ਉਹਦਾ ਸ਼ਿਕਾਰ ਖੇਡਣ ਵਾਸਤੇ ਉਸ ਨਵੇਂ ਬਾਜ ਨੂੰ ਮਹਾਰਾਜ ਜੀ ਝਪਟ ਮਾਰਨ ਵਾਸਤੇ ਛੱਡਦੇ ਹਨ।
ਪੰਛੀ ਭਿੱਖੇ ਸੁਕਾਬ ਕੋ ਛੋੜੇ ਤੇ ਪਾਛੇ,
ਸੁਰਖਾਬ ਪੰਛੀ ਨਜ਼ਰ ਆਉਂਦਾ ਤੇ ਉਹਨੂੰ ਵੇਖ ਕੇ ਮਹਾਰਾਜ ਜੀ ਉਹ ਬਾਜ ਉਹਦੇ ਪਿੱਛੇ ਛੱਡਦੇ ਨੇ। ਸੁਰਖਾਬ ਪੰਛੀ ਦਾ ਸ਼ਿਕਾਰ ਖੇਡਣ ਲਈ ਬਾਜ ਛੱਡਦੇ ਹਨ।
ਝਪਟ ਸਹਿ ਕਰ ਬੇਗ ਕੋ ਦਿਕਰਾਵ ਤੇ ਆਚੇ,
ਬਾਜ ਵਾਕਈ ਬੜਾ ਚੰਗਾ ਸੀ, ਵਧੀਆ ਕਿਸਮ ਦਾ ਸੀ। ਜਿਹੜੇ ਬਾਜਾਂ ਦੇ ਗੁਣ ਹੁੰਦੇ ਨੇ ਉਹ ਸਾਰੇ ਇਹਦੇ ਵਿਚ ਸਨ ਤੇ ਬੜੇ ਜ਼ੋਰ ਨਾਲ ਜਾ ਕੇ ਬਾਜ ਝਪਟ ਮਾਰਦਾ ਹੈ ਕਿਸੇ ਵੀ ਪੰਛੀ ਤੇ ਛੱਡਦੇ ਨੇ ਤੇ ਉਸ ਪੰਛੀ ਦਾ ਜਾ ਕੇ ਇਹ ਬਾਜ ਸ਼ਿਕਾਰ ਖੇਡਦਾ ਹੈ।
ਸਨੇ ਸਨੇ ਮਗ ਮੈਂ ਚਲ ਇਮ ਕਰਤ ਬਿਲਾਸੇ,
ਆਪਣੇ ਸ਼ਿਕਾਰ ਖੇਡਣ ਦਾ ਵੇਗ ਇਹ ਬਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਖਾਲਦਾ ਹੈ। ਏਦਾਂ ਸਨੇ ਸਨੇ ਸਹਿਜੇ ਸਹਿਜੇ ਰਸਤੇ ਵਿਚ ਸਤਿਗੁਰੂ ਜੀ ਤੁਰਦੇ ਜਾ ਰਹੇ ਨੇ, ਅਨੇਕ ਪ੍ਰਕਾਰ ਦੇ ਬਿਲਾਸ ਕਰਦੇ ਆ, ਅਨੇਕਾਂ ਪ੍ਰਕਾਰ ਦੇ ਕੌਤਕ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਜਾ ਰਹੇ ਹਨ।
ਖੇਲਤ ਪਏ ਸ਼ਿਕਾਰ ਕੋ ਅਬ ਲੋਕ ਤਮਾਸ਼ੇ,
ਸਤਿਗੁਰੂ ਜੀ ਸ਼ਿਕਾਰ ਖੇਡਦੇ ਜਾ ਰਹੇ ਨੇ। ਸ਼ਿਕਾਰ ਖੇਡਦੇ ਅਨੇਕ ਪ੍ਰਕਾਰ ਦੇ ਤਮਾਸ਼ੇ ਹੁੰਦੇ ਨੇ, ਕਦੇ ਕੋਈ ਜਾਨਵਰ ਨਿਕਲ ਕੇ ਦੌੜਦਾ ਤੇ ਉਹਦੇ ਪਿੱਛੇ ਦੌੜ ਕੇ ਉਹਦਾ ਸ਼ਿਕਾਰ ਖੇਡਦੇ ਨੇ, ਕਦੇ ਕੋਈ ਸ਼ਿਕਾਰੀ ਸ਼ੇਰ ਆ ਜਾਂਦਾ ਉਹਦਾ ਸ਼ਿਕਾਰ ਖੇਡਦੇ ਨੇ, ਕਦੇ ਜੰਗਲੀ ਸੂਰ ਆ ਜਾਂਦਾ ਉਹਦਾ ਸ਼ਿਕਾਰ ਖੇਡਦੇ ਨੇ। ਏਦਾਂ ਅਨੇਕ ਪ੍ਰਕਾਰ ਦੇ ਤਮਾਸ਼ੇ ਜੰਗਲ ਦੇ ਵਿਚ ਵੇਖਦਿਆਂ ਹੋਇਆਂ ਜਾ ਰਹੇ ਹਨ।
ਯਥਾ ਕ੍ਰਮ ਮਗ ਲੰਘਤੇ ਸਲਤਾ ਤਟ ਆਏ,
ਜਥਾ ਯੋਗ ਸਾਰਾ ਕਰਮ ਪੈਂਡਾ ਤੈ ਕਰਦਿਆਂ ਕਰਦਿਆਂ ਗਰੀਬਨ ਬਾਜ ਪਾਤਸ਼ਾਹ ਜੀ ਮਹਾਰਾਜ ਸਤਲੁਜ ਦਰਿਆ ਦੇ ਕੰਢੇ ਤੇ ਆ ਪਹੁੰਚੇ ਨੇ, ਜਿੱਥੇ ਅੱਗੇ ਸਤ ਦਰਬ ਸਤਲੁਜ ਦਰਿਆ ਵਗਦਾ ਹੈ। ਚਲਦਿਆਂ ਚਲਦਿਆਂ ਮਹਾਰਾਜ ਸਤਲੁਜ ਦਰਿਆ ਦੇ ਕਿਨਾਰੇ ਆਏ ਹਨ।
ਕਰਨ ਬਾਣੀ ਪਾਰ ਸਭ ਕੇਵਟ ਸਮਝਾਏ,
ਸਤਲੁਜ ਦਰਿਆ ਨੂੰ ਪਾਰ ਕਰਨ ਵਾਸਤੇ ਛੇਵੇਂ ਪਾਤਸ਼ਾਹ ਨੇ ਮਲਾਹ ਸੱਦੇ ਨੇ, ਵੱਡੀਆਂ ਵੱਡੀਆਂ ਕਿਸ਼ਤੀਆਂ ਮੰਗਾਈਆਂ ਨੇ, ਬੇੜੇ ਮੰਗਾਏ ਨੇ, ਜਿਨ੍ਹਾਂ ਬੇੜਿਆਂ ਦੇ ਉੱਤੇ ਸਾਜੋ ਸਮਾਨ ਲੱਦ ਕੇ ਗੱਡੇ ਲੱਦ ਕੇ ਦਰਿਆ ਦਾ ਜਲ ਪਾਰ ਕਰਨਾ, ਉਹ ਵੱਡੇ ਵੱਡੇ ਬੇੜੇ ਮੰਗਾਏ ਗਏ ਹਨ।
ਦਰਨੀ ਕੀ ਨੇ ਕਤਰ ਬੋ ਆਵੇ ਇੱਕ ਜਾਏ,
ਮਲਾਹ ਆ ਗਏ ਬੜੀਆਂ ਕਿਸ਼ਤੀਆਂ ਲੈ ਆਏ ਸਿਪਾਹੀਆਂ ਸੂਰਮਿਆਂ ਨੂੰ, ਉਹਨਾਂ ਕਿਸ਼ਤੀਆਂ ਤੇ ਸਵਾਰ ਕਰਕੇ ਪਾਰ ਉਤਾਰਨ ਲੱਗੇ ਨੇ, ਕਾ ਰਹੇ ਨੇ ਇੱਕ ਪਾਰ ਉਤਾਰਨ ਵਾਸਤੇ ਜਾ ਰਹੇ ਹਨ।
ਸੁਪੱਟਨ ਸਹਿਤ ਪਵੰਗਮਨ ਦੇ ਪਾਰ ਲੰਘਾਏ,
ਸੂਰਮਿਆਂ ਦੇ ਸਮੇਤ ਇੱਥੋਂ ਤੱਕ ਕਿ ਘੋੜੇ ਸਣੇ ਸੂਰਮਿਆਂ ਨੂੰ ਬੇੜਿਆਂ ਚ ਬਿਠਾ ਲੈਂਦੇ ਔਰ ਬੇੜਿਆਂ ਚ ਬਿਠਾ ਕੇ ਉਹਨਾਂ ਨੂੰ ਪਾਰਲੇ ਪਾਸੇ ਉਤਾਰ ਕੇ ਆਉਂਦੇ ਹਨ।
ਉਸ ਕੁੱਲਾ ਹਲ ਘਾਟ ਪਰ ਭਰਪੂਰ ਚਿਲਾ ਮੈਂ,
ਕਹਿੰਦੇ ਘਾਟ ਹੈ ਜਿੱਥੋਂ ਸਤਲੁਜ ਦਰਿਆ ਦੇ ਪਾਰ ਲੰਘਣ ਵਾਸਤੇ, ਉਸ ਘਾਟ ਤੇ ਬੜਾ ਕੁਲਾਹਲ ਹੋ ਰਿਹਾ, ਘੋੜੇ ਲੱਦੇ ਜਾ ਰਹੇ ਨੇ, ਹਾਥੀ ਲੱਦੇ ਜਾ ਰਹੇ ਨੇ, ਬਲਦ ਲੱਦੇ ਜਾ ਰਹੇ ਨੇ ਬੇੜਿਆਂ ਤੇ ਹੋਰ ਬਹੁਤ ਸਾਰੇ ਗੱਡੇ ਆਦਿਕ ਲੱਦ ਲੱਦ ਕੇ ਉਹਨਾਂ ਨੂੰ ਪਾਰ ਉਤਾਰਨ ਵਾਸਤੇ ਬੜਾ ਕੁਲਾਹਲ ਮਚਿਆ ਹੋਇਆ।
ਜਾਏ ਉਤਾਰਤ ਪਾਰ ਤੱਕ ਪੁਨ ਤੋਰਨ ਲਿਆ ਮੈਂ,
ਬੜੀ ਛੇਤੀ ਨਾਲ ਜਾ ਕੇ ਬੇੜਾ ਪਾਰਲੇ ਪਾਸੇ ਲਾਉਂਦੇ ਕਿਨਾਰੇ ਤੇ ਜਾ ਕੇ ਸਾਰਿਆਂ ਨੂੰ ਲਾਹ ਕੇ ਫਿਰ ਦੁਬਾਰਾ ਦੂਸਰਾ ਗੇੜਾ ਲੈਣ ਵਾਸਤੇ ਉਹ ਮਲਾਹ ਆਪਣਾ ਬੇੜਾ ਲੈ ਕੇ ਫਿਰ ਉਰਲੇ ਕਿਨਾਰੇ ਤੇ ਆਉਂਦੇ ਹਨ।
ਇਸ ਬਿਦ ਕੇਤਕ ਕਾਲ ਮੈਂ ਸਭ ਪਾਰ ਲੰਘਾਏ,
ਇਸੇ ਪ੍ਰਕਾਰ ਨਾਲ ਕੁਝ ਹੀ ਸਮੇਂ ਵਿਚ ਸਾਰਿਆਂ ਨੂੰ ਪਾਰ ਲੰਘਾ ਦਿੱਤਾ। ਜਿੰਨੇ ਸਿਪਾਹੀ ਸੂਰਮੇ ਬਹਾਦਰ ਘੋੜਿਆਂ ਦੇ ਸਮੇਤ ਗੜਬੈਲਾਂ ਦੇ ਸਮੇਤ ਸਨ ਉਹਨਾਂ ਸਾਰਿਆਂ ਨੂੰ ਦਰਿਆ ਦੇ ਵਿਚੋਂ ਪਾਰ ਉਤਾਰ ਕੇ ਪਾਰਲੇ ਪਾਸੇ ਛੱਡ ਆਏ ਨੇ।
ਸ੍ਰੀ ਹਰਗੋਬਿੰਦ ਹਿਤ ਪੁੰਨ ਕਰਨੀ ਸ਼ੁਭ ਲਿਆਏ,
ਜਦੋਂ ਸਾਰਿਆਂ ਨੂੰ ਪਾਰ ਉਤਾਰ ਆਏ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੂੰ ਦਰਿਆ ਪਾਰ ਕਰਾਉਣ ਵਾਸਤੇ ਉਹ ਮਲਾਹ ਇੱਕ ਬੜੀ ਵਧੀਆ ਕਿਸ਼ਤੀ ਲੈ ਕੇ ਆਏ ਹਨ।
ਨਵੀਨੀ ਦੀਰਗਾ ਉਹ ਰੰਗ ਲਗਾਏ,
ਖਾਲਸਾ ਜੀ ਜਿਹੜੀ ਕਿਸ਼ਤੀ ਸਤਿਗੁਰਾਂ ਦੇ ਦਰਿਆ ਪਾਰ ਕਰਨ ਵਾਸਤੇ ਲਿਆਏ ਨੇ, ਇਹ ਕਿਸ਼ਤੀ ਬਿਲਕੁਲ ਨਵੀਂ ਸੀ। ਬੜੇ ਸੋਹਣੇ ਰੰਗ ਦੀ ਕਢਾਈ ਉਸ ਕਿਸ਼ਤੀ ਤੇ ਕੱਢੀ ਹੋਈ ਹੈ, ਭਾਂਤ ਭਾਂਤ ਦੀਆਂ ਮੀਨਾਕਾਰੀਆਂ ਉਸ ਕਿਸ਼ਤੀ ਤੇ ਕੀਤੀਆਂ ਹੋਈਆਂ ਨੇ।
ਤੁਰਕੇ ਸ਼ਿਰਕੇ ਹੇਤ ਜੋ ਆਛੀ ਬਨਵਾਏ,
ਇਹ ਕਿਸ਼ਤੀ ਇਹਨਾਂ ਨੇ ਬਾਦਸ਼ਾਹ ਸ਼ਾਹਜਹਾਨ ਵਾਸਤੇ ਬਣਵਾਈ ਸੀ। ਇਹ ਕਈ ਵਾਰ ਬਾਦਸ਼ਾਹ ਵੀ ਦਰਿਆ ਪਾਰ ਕਰਦਾ ਤੇ ਉਹਨੂੰ ਇਹਦੇ ਚ ਬਿਠਾ ਕੇ ਪਾਰ ਕਰਾਂਗੇ। ਤੇ ਬਾਦਸ਼ਾਹ ਵਾਸਤੇ ਨਵੀਂ ਕਿਸ਼ਤੀ ਤਿਆਰ ਕਰਵਾਈ ਸੀ, ਉਹ ਕਿਸ਼ਤੀ ਇਹ ਗੁਰੂ ਹਰਗੋਬਿੰਦ ਸਾਹਿਬ ਲਈ ਲਿਆਏ ਨੇ ਵੀ ਇਹ ਦੀਨ ਦੁਨੀਆਂ ਦੇ ਪਾਤਸ਼ਾਹ ਨੇ, ਇਹਨਾਂ ਦੀ ਸਵਾਰੀ ਹੋਏਗੀ, ਇਹ ਕਿਸ਼ਤੀ ਵੀ ਪਵਿੱਤਰ ਹੋ ਜਾਏਗੀ। ਇਹ ਦੀਨ ਦੁਨੀਆਂ ਦੇ ਪਾਤਸ਼ਾਹ ਨੇ, ਇਹੋ ਜਿਹੀ ਭਾਵਨਾ ਧਾਰ ਕੇ ਉਹ ਕਿਸ਼ਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਈ ਲਿਆਏ ਨੇ।
ਹੋਰ ਪ੍ਰਸੰਨ ਗੁਰ ਕੋ ਕਰਨ ਤਦ ਪਰ ਤਿਰਕਾਰੇ,
ਸਤਿਗੁਰਾਂ ਨੂੰ ਪ੍ਰਸੰਨ ਕਰਨ ਵਾਸਤੇ ਮਲਾ ਉਹ ਕਿਸ਼ਤੀ ਲੈ ਆਏ, ਕਿਨਾਰੇ ਦੇ ਉੱਤੇ ਲਿਆ ਕੇ ਉਸ ਕਿਸ਼ਤੀ ਨੂੰ ਖੜਾ ਕੀਤਾ ਹੈ।
ਹੱਥ ਜੋੜ ਕੇਵਟ ਸਮੈ ਇਮ ਬਿਨ ਹੈ ਉਚਾਰੇ,
ਜਦੋਂ ਕਿਸ਼ਤੀ ਕਿਨਾਰੇ ਤੇ ਆ ਕੇ ਖਲੋ ਗਈ, ਫਿਰ ਇਹਨਾਂ ਕੇਵਟਾਂ ਨੇ ਮਲਾਵਾਂ ਨੇ ਹੱਥ ਜੋੜੇ, ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ।
ਮਹਾਰਾਜ ਸਭ ਬਾਹਨੀ ਹਮ ਪਾਰ ਲੰਘਾਏ,
ਮਹਾਰਾਜ ਜੀ ਤੁਹਾਡੀਆਂ ਸਾਰੀਆਂ ਫੌਜਾਂ ਨੂੰ ਅਸੀਂ ਦਰਿਆ ਪਾਰ ਕਰਾ ਦਿੱਤਾ, ਜਿੰਨੇ ਤੁਹਾਡੇ ਸੁਪੱਟ ਸਿਪਾਹੀ ਨੇ ਉਹਨਾਂ ਸਾਰਿਆਂ ਨੂੰ ਸਾਰੇ ਸਾਜੋ ਸਮਾਨ ਦੇ ਸਮੇਤ ਅਸੀਂ ਸਤਲੁਜ ਦਰਿਆ ਪਾਰ ਕਰਾ ਦਿੱਤਾ।
ਰਾਵਰ ਕੇਰੇ ਚਡਾਮ ਨੇ ਇਹ ਤਰਨੀ ਆਏ,
ਮਹਾਰਾਜ ਜੀ ਹੁਣ ਆਪ ਜੀ ਦੀ ਸਵਾਰੀ ਵਾਸਤੇ ਅਸੀਂ ਆਹ ਕਿਸ਼ਤੀ ਲੈ ਕੇ ਆਏ, ਨਵੀਂ ਕਿਸ਼ਤੀ ਹੈ, ਇਹ ਬਣਵਾਈ ਸੀ ਕਿ ਜਦੋਂ ਬਾਦਸ਼ਾਹ ਆਵੇਗਾ ਉਹਦੀ ਸਵਾਰੀ ਵਾਸਤੇ ਬਣਵਾਈ ਸੀ, ਪਰ ਮਹਾਰਾਜ ਇਹ ਆਪ ਜੀ ਦੇ ਚਰਨਾਂ ਨਾਲ ਪਵਿੱਤਰ ਹੋ ਰਹੀ ਹੈ, ਕਿਉਂਕਿ ਤੁਸੀਂ ਦੀਨ ਦੁਨੀ ਦੇ ਪਾਤਸ਼ਾਹ ਹੋ, ਆਪ ਜੀ ਕਿਰਪਾ ਕਰਕੇ ਇਸ ਕਿਸ਼ਤੀ ਦੇ ਵਿਚ ਸਵਾਰ ਹੋ ਕੇ ਇਹਨੂੰ ਭਾਗ ਲਾਓ।
ਦਿਨ ਸਾਰੇ ਮੈਂ ਪਾਰ ਕਰ ਅਬ ਆਪ ਚੜੀ ਜੈ,
ਮਹਾਰਾਜ ਜੀ ਸਾਰੇ ਦਿਨ ਵਿਚ ਆਪ ਜੀ ਦੇ ਸਿਪਾਹੀਆਂ ਨੂੰ ਫੌਜਾਂ ਨੂੰ ਪਾਰ ਉਤਾਰਿਆ ਦਰਿਆ ਦੇ, ਤੇ ਹੁਣ ਆਪ ਜੀ ਕਿਰਪਾ ਕਰਕੇ ਇਸ ਕਿਸ਼ਤੀ ਚ ਸਵਾਰ ਹੋਵੋ।
ਸਲਤਾ ਸਤਦਰਵ ਦੀਰਗਾ ਜਦ ਪਾਰ ਕਰੀ ਜੈ,
ਮਹਾਰਾਜ ਇਸ ਕਿਸ਼ਤੀ ਚ ਸਵਾਰ ਹੋ ਕੇ ਸਤਲੁਜ ਦਰਿਆ ਪਾਰ ਕਰੋ, ਜਿਹੜਾ ਬੜਾ ਦੀਰਘ ਡੂੰਘਾ ਦਰਿਆ ਹੈ, ਜਿਹਦੇ ਵਿਚ ਬੜੇ ਤੇਜ਼ੀ ਨਾਲ ਜਲ ਦਾ ਪ੍ਰਵਾਹ ਚੱਲ ਰਿਹਾ ਹੈ, ਇਸ ਦਰਿਆ ਨੂੰ ਆਪ ਜੀ ਇਸ ਕਿਸ਼ਤੀ ਤੇ ਸਵਾਰ ਹੋ ਕੇ ਪਾਰ ਕਰੋ।
ਸੁਣ ਕੇਵਤ ਕੀ ਬਿਨੈ ਕੋ ਉੱਥੇ ਚਲੇ ਕਿਰਪਾਲਾ,
ਮਲਾ ਦੀ ਬੇਨਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਠ ਕੇ ਜਿੱਥੇ ਕਿਨਾਰੇ ਤੇ ਉਹ ਕਿਸ਼ਤੀ ਲਾਈ ਹੋਈ ਸੀ ਉੱਥੇ ਚੱਲ ਕੇ ਸਤਿਗੁਰੂ ਜੀ ਆਏ ਨੇ।
ਸੈਲ ਕਰਾਵਤ ਨੀਰ ਕੀ ਲੈ ਚਲੇ ਵਿਸਾਲਾ,
ਮਹਾਰਾਜ ਜੀ ਇਸ ਕਿਸ਼ਤੀ ਵਿਚ ਬੜਾ ਸੋਹਣਾ ਆਸਣ ਲੱਗਾ ਹੋਇਆ, ਉਹਦੇ ਤੇ ਬੈਠ ਗਏ ਨੇ, ਤੇ ਮਲਾ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਦਰਿਆ ਦੀ ਸੈਰ ਕਰਾਉਣ ਲੱਗਾ। ਇਸ ਭਾਵਨਾ ਨਾਲ ਨਹੀਂ ਕਿ ਮੈਂ ਕਿਨਾਰਾ ਪਾਰ ਕਰਕੇ ਛੇਤੀ ਨਾਲ ਕਿਨਾਰੇ ਤੇ ਲਾ ਦਿਆਂ, ਪਿਆਰ ਨਾਲ ਸੇਵਾ ਕਰਨ ਲੱਗਾ ਕਿ ਸਤਿਗੁਰੂ ਜੀ ਦਰਿਆ ਦੀ ਸੈਰ ਵੀ ਕਰ ਲੈਣ। ਉਹ ਸਹਿਜੇ ਸਹਿਜੇ ਦਰਿਆ ਦੇ ਵਿਚ ਕਿਸ਼ਤੀ ਨੂੰ ਤੋਰਦਾ ਤੇ ਮਹਾਰਾਜ ਜੀ ਨੂੰ ਸਤਲੁਜ ਦਰਿਆ ਦੇ ਜਲ ਦੀ ਸੈਰ ਕਰਾਉਣ ਲੱਗਾ।
ਔਰ ਪ੍ਰਸੰਨ ਸਤਿਗੁਰ ਕਰੇ ਕੰਨ ਦਰਬ ਦਿਵਾਏ,
ਸਤਿਗੁਰਾਂ ਨੂੰ ਇਹਨੇ ਬੜਾ ਪ੍ਰਸੰਨ ਕੀਤਾ, ਮਹਾਰਾਜ ਜੀ ਦੀਆਂ ਬੜੀਆਂ ਖੁਸ਼ੀਆਂ ਲਈਆਂ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਇਸ ਮਲਾਹ ਨੂੰ ਬਹੁਤ ਸਾਰੀ ਮਾਇਆ ਆਪਣੇ ਖਜ਼ਾਨਚੀ ਕੋਲੋਂ ਦਵਾਈ ਹੈ।
ਲੀਨ ਰਜਤ ਪਨ ਪੰਚ ਸੈ ਕੇਵਟ ਹਰ ਖਾਏ,
500 ਰੁਪਇਆ ਮਹਾਰਾਜ ਜੀ ਨੇ ਇਸ ਕੇਵਟ ਨੂੰ ਮਲਾਹ ਨੂੰ ਦਿੱਤਾ ਹੈ। ਕਹਿੰਦੇ ਲੈ ਭਾਈ ਇਹ ਖੁੱਲੀ ਮਾਇਆ, ਤੇਰਾ ਅੱਗੇ ਸਾਰਾ ਪਰਿਵਾਰ ਸੁੱਖ ਦੇ ਨਾਲ ਵਸੇਗਾ। 500 ਰੁਪਇਆ ਗਰੀਬ ਨਵਾਜ ਪਾਤਸ਼ਾਹ ਨੇ ਇਸ ਮਲਾਹ ਨੂੰ ਦਿਵਾਇਆ ਹੈ।
ਉਤਰੇ ਪਾਰ ਕਰਾਰ ਪਰ ਸਦਰਵ ਜਲ ਹੀਰੇ,
ਸਤਲੁਜ ਦਰਿਆ ਦੇ ਪਾਰਲੇ ਕਿਨਾਰੇ ਤੇ ਜਾ ਕੇ ਸਤਿਗੁਰੂ ਜੀ ਉਤਰੇ ਨੇ, ਔਰ ਸਤਲੁਜ ਦਰਿਆ ਦੇ ਨਿਰਮਲ ਤੇ ਪਵਿੱਤਰ ਜਲ ਨੂੰ ਵਗਦਿਆਂ ਵੇਖ ਰਹੇ ਨੇ।
ਸਕਲ ਬਾਹਨੀ ਰੁਚਿਰ ਥਲ ਕੀਨਸ ਜੈ ਡੇਰਾ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜਿੰਨੀਆਂ ਫੌਜਾਂ ਨੇ ਸਾਰਿਆਂ ਨੇ ਭਲੀ ਥਾਂ ਵੇਖ ਕੇ ਦਰਿਆ ਪਾਰ ਕਰਕੇ ਡੇਰਾ ਕੀਤਾ ਹੋਇਆ।
ਖਾਨ ਪਾਨ ਸਤਿਗੁਰ ਕਰੇ ਤੈ ਨਿਸਾ ਬਿਤਾਏ,
ਦਰਿਆ ਪਾਰ ਕਰਕੇ ਕਿਉਂਕਿ ਸਾਰਾ ਦਿਨ ਲੱਗ ਗਿਆ ਦਰਿਆ ਪਾਰ ਕਰਦਿਆਂ ਕਰਦਿਆਂ, ਤੋ ਸ਼ਾਮ ਦਾ ਸਮਾਂ ਪੈ ਚੁੱਕਾ ਸੀ, ਤੋ ਮਹਾਰਾਜ ਜੀ ਨੇ ਰਾਤ ਇੱਥੇ ਦਰਿਆ ਪਾਰ ਕਰਕੇ ਕਿਨਾਰੇ ਤੇ ਹੀ ਬਤੀਤ ਕੀਤੀ ਹੈ। ਲੰਗਰ ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਨੇ ਰਾਤ ਇੱਥੇ ਹੀ ਬਿਤਾਈ ਹੈ।
ਭਈ ਪ੍ਰਾਤ ਕਰ ਸੋਚ ਕੋ ਮੱਜੇ ਗੋਸਾਏ,
ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਜੀ ਨੇ ਦਰਿਆ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ, ਸਤਲੁਜ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ।
ਬਸਤਰ ਸ਼ਸਤਰ ਕੋ ਪੈਰ ਕੈ ਆਦੋੜ ਤੁਰੰਗਾ,
ਸੋਹਣੇ ਬਸਤਰ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਮਹਾਰਾਜ ਜੀ ਆਪਣੇ ਤੁਰੰਗ ਜਾਨ ਭਾਈ ਤੇ ਸਵਾਰ ਹੋ ਕੇ ਚੱਲੇ ਹਨ।
ਗਮਨ ਕੀਨ ਸਤ ਗੁਰ ਪ੍ਰਭ ਜਿਨ ਕੋ ਜਸ ਗੰਗਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲ ਪਏ ਨੇ ਐਸੇ ਸਤਿਗੁਰੂ ਜਿਨ੍ਹਾਂ ਦਾ ਗੰਗਾ ਦੇ ਸਮਾਨ ਨਿਰਮਲ ਜਸ ਸਾਰੇ ਸੰਸਾਰ ਦੇ ਵਿਚ ਉਜਾਗਰ ਤੇ ਪ੍ਰਗਟ ਹੈ।
ਜਥਾ ਕਰਮ ਮਗ ਕੋ ਉਲੰਘ ਪਹੁੰਚੇ ਤਬ ਜਾਏ।
ਪਿੱਛੇ ਪੈਂਡਾ ਤੈਅ ਕਰਕੇ ਆਏ ਨੇ, ਇਸੇ ਤਰ੍ਹਾਂ ਅਗਲਾ ਪੈਂਡਾ ਵੀ ਦਰਿਆ ਪਾਰ ਕਰਕੇ ਸਤਿਗੁਰੂ ਜੀ ਚਲਦਿਆਂ ਚਲਦਿਆਂ ਆਪਣੇ ਨਿਜ ਟਿਕਾਣੇ ਤੇ ਆ ਪਹੁੰਚੇ ਹਨ।
ਸ੍ਰੀ ਕਰਤਾਰਪੁਰਾ ਜਾ ਗੁਰ ਰਚਿਓ ਬਨਾਏ।
ਦੁਆਬੇ ਦੇ ਵਿਚ ਹੀ ਸਤਲੁਜ ਦਰਿਆ ਪਾਰ ਕਰਕੇ ਬਿਆਸ ਦਰਿਆ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦਾ ਵਸਾਇਆ ਹੋਇਆ ਨਗਰ ਹੈ ਸ੍ਰੀ ਕਰਤਾਰਪੁਰਾ, ਜਿਹਨੂੰ ਸ੍ਰੀ ਕਰਤਾਰਪੁਰਾ ਸੋਢੀਆਂ ਵੀ ਕਹਿੰਦੇ ਨੇ। ਇਸ ਨਗਰ ਵਿਚ ਜਗਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆ ਪਹੁੰਚੇ ਨੇ, ਜਿੱਥੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਰਚਿਆ ਹੋਇਆ ਸਤਿਗੁਰਾਂ ਦਾ।
ਸਰਬ ਜਾਂ ਪਰਵਾਰ ਹੈ ਗੁਰ ਕੋ ਹਿਤਕਾਰੇ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਨੂੰ ਗਏ ਸਨ, ਉਸ ਵਕਤ ਮਹਾਰਾਜ ਜੀ ਦਾ ਸਾਰਾ ਪਰਿਵਾਰ ਇਸੇ ਨਗਰ ਸ੍ਰੀ ਕਰਤਾਰਪੁਰ ਸਾਹਿਬ ਚ ਬਾਬਾ ਗੁਰਦਿੱਤਾ ਜੀ ਨਾਲ ਰਿਹਾ। ਮਹਾਰਾਜ ਜੀ ਦੇ ਮਹਿਲ, ਸਤਿਗੁਰਾਂ ਦੇ ਸਾਹਿਬਜ਼ਾਦੇ, ਸਾਰਾ ਪਰਿਵਾਰ ਮਹਾਰਾਜ ਸੱਚੇ ਪਾਤਸ਼ਾਹ ਦਾ ਇਸੇ ਨਗਰ ਕਰਤਾਰਪੁਰ ਵਿਚ ਠਹਿਰਿਆ ਹੋਇਆ।
ਪ੍ਰਤੀਕ ਕਬ ਦਰਸ ਨਿਆਰੇ।
ਮਹਾਰਾਜ ਜੀ ਦਾ ਸਾਰਾ ਪਰਿਵਾਰ ਆਪਣੇ ਹਿਰਦੇ ਚ ਉਡੀਕਦਾ ਰਹਿੰਦਾ ਸੀ ਕਿ ਕਦੋਂ ਸਤਿਗੁਰੂ ਜੀ ਆਉਣਗੇ ਤੇ ਅਸੀਂ ਉਨ੍ਹਾਂ ਦੇ ਦਰਸ਼ਨ ਕਰਾਂਗੇ। ਸਾਰੇ ਪਰਿਵਾਰ ਦੇ ਮਨ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਤਾਂਗ ਹੈ।
ਬਨਤਾ ਨੁਖਾ ਸਪੁੱਤਰ ਬਸ ਹਰ ਪੁੱਤਰ ਅਛੇਰੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ, ਮਾਤਾ ਮਰਵਾਹੀ ਜੀ, ਫਿਰ ਮਾਤਾ ਨਾਨਕੀ ਜੀ, ਇਨ੍ਹਾਂ ਤੋਂ ਇਲਾਵਾ ਹੋਰ ਜਿਹੜੇ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਸੂਰਜਮੱਲ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ, ਫਿਰ ਮਹਾਰਾਜ ਜੀ ਦੀਆਂ ਨੂੰਹਾਂ ਹਨ, ਉਹ ਸਾਰੇ ਇਸੇ ਨਗਰ ਦੇ ਵਿਚ ਠਹਿਰੇ ਹੋਏ ਨੇ।
ਹਰ ਪੁੱਤਰ ਅਛੇਰੇ ਕਬ ਕਰੇ ਅਗਵਨ ਕੋ ਇਮ ਚੈਤ ਕਨੇਰੇ।
ਸਤਿਗੁਰਾਂ ਦੇ ਪੋਤਰੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ, ਬਾਬਾ ਧੀਰ ਮੱਲ ਜੀ, ਉਹ ਵੀ ਇਸੇ ਨਗਰ ਦੇ ਵਿਚ ਰਹਿ ਰਹੇ ਹਨ, ਠਹਿਰੇ ਹੋਏ ਨੇ, ਤੇ ਸਾਰਿਆਂ ਦੇ ਮਨ ਦੇ ਵਿਚ ਇੱਕੋ ਤਾਂਗ ਸੀ ਕਿ ਕਦੋਂ ਗੁਰੂ ਹਰਗੋਬਿੰਦ ਸਾਹਿਬ ਆਉਣਗੇ, ਕਦੋਂ ਸਤਿਗੁਰੂ ਸੱਚੇ ਪਾਤਸ਼ਾਹ ਆਉਣਗੇ, ਸਾਨੂੰ ਕਦੋਂ ਉਨ੍ਹਾਂ ਦੇ ਦਰਸ਼ਨ ਦੀਦਾਰ ਹੋਣਗੇ।
ਗੁਰੂ ਦੂਰ ਪੁਰਤੇ ਉਤੇ ਤੋਂ ਸਾ ਤੁਮ ਘਾਰੇ।
ਇਹਦਾ ਸਤਿਗੁਰਾਂ ਦਾ ਸਾਰਾ ਪਰਿਵਾਰ ਉਡੀਕ ਰਿਹਾ ਸੀ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਨਗਰ ਦੇ ਦੂਰ ਹੀ ਸੀ, ਹਾਲੇ ਨੇੜੇ ਨਹੀਂ ਸਨ, ਨਗਰ ਤੋਂ ਦੂਰ ਹੀ ਸਨ ਕਿ ਇਨੇ ਨੂੰ ਨਗਾਰਿਆਂ ਦੇ ਵੱਜਣ ਦੀ ਆਵਾਜ਼ ਸ੍ਰੀ ਕਰਤਾਰਪੁਰ ਨਗਰ ਦੇ ਵਿਚ ਸੁਣਾਈ ਦਿੱਤੀ ਹੈ।
ਨਰਨ ਸੁਣੀ ਧੁਨ ਕਾਨ ਮੈਂ ਕਿਤ ਕੀਨ ਚਿਤਾਰੇ।
ਜਦੋਂ ਨਗਾਰਿਆਂ ਦੀ ਆਵਾਜ਼ ਲੋਕਾਂ ਨੇ ਸੁਣੀ, ਪਿੰਡ ਦੇ ਵਾਸੀਆਂ ਨੇ, ਕਰਤਾਰਪੁਰ ਸਾਹਿਬ ਦੇ ਵਸਿੰਦਿਆਂ ਨੇ, ਤੇ ਨਗਾਰਿਆਂ ਦੀ ਆਵਾਜ਼ ਸੁਣ ਕੇ ਸਾਰਿਆਂ ਨੇ ਆਵਾਜ਼ ਨੂੰ ਪਛਾਣਿਆ, ਸਭ ਨੇ ਭਲੀ ਪ੍ਰਕਾਰ ਨਾਲ ਜਾਣ ਲਿਆ।
ਨਿਸ਼ਚੇ ਕਰ ਆਗਮਨ ਗੁਰੂ ਬੜ ਆਨੰਦ ਰਾਚੇ।
ਸਾਰਿਆਂ ਨੇ ਜਾਣ ਲਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆ ਗਏ ਨੇ। ਜਦੋਂ ਨਗਾਰਿਆਂ ਦੀ ਆਵਾਜ਼ ਸੁਣੀ, ਨਕੀਬਾਂ ਨੇ ਜਸ ਸੁਣਾਇਆ, ਤੇ ਨਗਾਰਿਆਂ ਦੀ ਆਵਾਜ਼ ਸੁਣ ਕੇ ਸਾਰੇ ਨਗਰ ਵਾਸੀਆਂ ਨੂੰ ਖ਼ਬਰ ਮਿਲ ਗਈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਆ ਰਹੀ ਹੈ।
ਮਨੋ ਮੋਰਕਨ ਘੋਰ ਤੇ ਕਰ ਸ਼ੋਰ ਬਾਚੇ।
ਇੰਨਾ ਆਨੰਦ ਰਚਿਆ ਸਾਰਿਆਂ ਦੇ ਮਨ ਵਿਚ, ਮਾਨੋ ਬੱਦਲਾਂ ਦੀ ਗੜਗੜਾਹਟ ਨੂੰ ਸੁਣ ਕੇ ਮੋਰ ਪਹਿਲਾਂ ਪਾਉਂਦੇ ਨੇ। ਜਿਵੇਂ ਮੋਰਾਂ ਦੇ ਮਨ ਚ ਆਨੰਦ ਤੇ ਚਾਓ ਹੁੰਦਾ ਹੈ, ਏਦਾਂ ਦਾ ਭਾਰੀ ਆਨੰਦ ਨਗਰ ਵਾਸੀਆਂ ਦੇ ਹਿਰਦੇ ਵਿਚ
ਹੋਇਆ। ਇਧਰ
ਉਧਰ ਲੋਕ ਦੌੜੇ ਫਿਰਦੇ ਨੇ, ਇਕ ਦੂਜੇ ਨੂੰ ਆ ਕੇ ਸੁਣਾਉਂਦੇ ਨੇ ਆ ਕੇ, ਭਾਈ ਇਹ ਖੁਸ਼ੀ ਕਿਸ ਗੱਲ ਦੀ ਹੈ? ਉਹ ਕਹਿੰਦੇ ਭਾਈ ਛੇਵੇਂ ਪਾਤਸ਼ਾਹ ਜੀ ਆ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆ ਰਹੇ ਨੇ।
ਕਰਤ ਕੁਲਾਲ ਆਪ ਮੈਂ ਸ੍ਰੀ ਸਤਿਗੁਰ ਆਵੇ।
ਆਪਸ ਵਿਚ ਹੀ ਕੁਲਾਹਲ ਕਰਦੇ, ਨੱਚਦੇ ਫਿਰਦੇ ਲੋਕ ਆਨੰਦ ਦੇ ਨਾਲ, ਖੁਸ਼ੀ ਦੇ ਨਾਲ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਰਹੇ ਹਨ।
ਸਗਰੇਪੁਰ ਮੈਂ ਸੁਧ ਬਈ ਸਭ ਤਿਆਗਿਓ ਕਾਜਾ।
ਸਾਰੇ ਨਗਰ ਵਿਚ ਸਤਿਗੁਰਾਂ ਦੇ ਆਉਣ ਦੀ ਖਬਰ ਪਸਰ ਗਈ ਤੇ ਨਗਰ ਵਾਸੀਆਂ ਨੇ ਸਾਰਿਆਂ ਨੇ ਆਪੋ ਆਪਣੇ ਕੰਮ ਧੰਦੇ ਵਿੱਚੇ ਛੱਡ ਦਿੱਤੇ। ਕੋਈ ਮੱਝਾਂ ਦੀ ਧਾਰ ਚੋਂਦਾ ਵਿੱਚੇ ਛੱਡ ਆਇਆ, ਕੋਈ ਪੱਠੇ ਪਾਉਂਦਾ ਵਿੱਚੇ ਛੱਡ ਦਿੱਤੇ, ਕੋਈ ਹਲ ਵਾਹੁੰਦਾ ਉਹਦੇ ਹਲ ਵਾਹਣੇ ਛੱਡ ਦਿੱਤੇ, ਮਾਈਆਂ ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ ਪ੍ਰਸ਼ਾਦੇ ਵਿੱਚੇ ਛੱਡ ਦਿੱਤੇ, ਜਿਹੜਾ ਜਿਹੜਾ ਕੰਮ ਕੋਈ ਕਰ ਰਿਹਾ ਸੀ ਸਾਰੇ ਕੰਮ ਵਿੱਚੇ ਛੱਡ ਕੇ ਤਿਆਗ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਹੁੰਮ ਹੁੰਮ ਆ ਕੇ ਉਮੜ ਉਮੜ ਕੇ ਨਿਕਲ ਕੇ ਘਰਾਂ ਚੋਂ ਬਾਹਰ ਆਉਣ ਲੱਗੇ ਨੇ।
ਤਤ ਪਰ ਇਕ ਗੁਰ ਦੇਖਵੇ ਰਈਅਤ ਨਿਜ ਰਾਜਾ।
ਬਸ ਏਦਾਂ ਇੱਕੋ ਭਾਵਨਾ ਸਾਰਿਆਂ ਦੇ ਮਨ ਵਿਚ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦੇ ਨੇ, ਏਦਾਂ ਦਰਸ਼ਨਾਂ ਨੂੰ ਚੱਲੇ ਨੇ ਜਿਵੇਂ ਕੋਈ ਰਈਅਤ ਪਰਜਾ ਆਪਣੇ ਰਾਜੇ ਨੂੰ ਵੇਖਣ ਲਈ ਜਾਂਦੀ ਹੈ, ਜਿਵੇਂ ਪਰਜਾ ਦਾ ਰਾਜਾ ਚੱਲ ਕੇ ਆਉਂਦਾ ਹੋਵੇ ਤੇ ਪਰਜਾ ਆਪਣੇ ਰਾਜੇ ਨੂੰ ਵੇਖਣ ਵਾਸਤੇ ਜਾਂਦੀ ਹੈ।
ਸ੍ਰੀ ਗੁਰ ਦਿੱਤਾ ਹੈ ਚੜਿਓ ਸੂਰਜ ਮਲ ਸੰਗਾ।
ਸਤਿਗੁਰਾਂ ਦੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਉਹ ਵੀ ਚੱਲ ਪਏ ਘੋੜੇ ਤੇ ਸਵਾਰ ਹੋ ਕੇ ਸਤਿਗੁਰਾਂ ਨੂੰ ਅੱਗੇ ਜਾ ਕੇ ਮਿਲਣ ਲਈ। ਬਾਬਾ ਗੁਰਦਿੱਤਾ ਜੀ ਸਵਾਰ ਹੋਏ ਘੋੜੇ ਤੇ, ਬਾਬਾ ਸੂਰਜਮਲ ਜੀ ਨਾਲ ਦੂਸਰੇ ਘੋੜੇ ਤੇ ਸਵਾਰ ਹੋ ਗਏ।
ਤੇਗ ਬਹਾਦਰ ਤੁਰਤ ਚੱਡ ਮੰਗਵਾਏ ਤੁਰੰਗਾ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਵੀ ਬੜੀ ਛੇਤੀ ਨਾਲ ਆਪਣਾ ਤੁਰੰਗ ਮੰਗਾਇਆ, ਘੋੜਾ ਮੰਗਾਇਆ ਤੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਵੀ ਘੋੜੇ ਤੇ ਸਵਾਰ ਹੋ ਕੇ ਆਪਣੇ ਪਿਤਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਚੱਲ ਪਏ।
ਪਰ ਲੋਕ ਬਹੁਤ ਚੱਡ ਚਲੇ ਹੋਏ ਇਨਕੇ ਸਾਥਾ।
ਹੋਰ ਵੀ ਬਹੁਤ ਸਾਰੇ ਨਗਰ ਵਾਸੀ ਬਾਬਾ ਸੂਰਜਮਲ ਜੀ, ਬਾਬਾ ਗੁਰਦਿੱਤਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਨਾਲ ਚੱਲ ਪਏ।
ਲੇ ਪ੍ਰਸ਼ਾਦ ਮਨ ਭਾਵ ਤੇ ਅਵਲੋਕਨ ਨਾਥਾ।
ਮਨ ਭਾਉਂਦਾ ਪ੍ਰਸ਼ਾਦ ਲੈ ਕੇ ਜਗਤਨਾਥ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਲਈ ਸਭ ਨਗਰ ਵਾਸੀ ਚੱਲ ਪਏ।
ਆਏ ਅਗਾਹੋਂ ਗੁਰ ਮਿਲੇ ਪਗ ਪੰਕਜ ਬੰਦੇ।
ਆਏ ਅੱਗੇ ਆ ਕੇ ਸਤਿਗੁਰਾਂ ਨੂੰ ਮਿਲੇ ਨੇ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਤੇ ਮੱਥਾ ਟੇਕਦੇ ਹਨ।
ਸ੍ਰੀ ਹਰਗੋਬਿੰਦ ਚੰਦ ਪਿਕ ਆਨੰਦ ਬਿਲੰਦੇ।
ਚੰਦਰਮਾ ਵਰਗਾ ਚਿਹਰਾ ਗੁਰੂ ਹਰਗੋਬਿੰਦ ਸਾਹਿਬ ਦਾ ਵੇਖ ਕੇ ਚਕੋਰਾ ਵਾਂਗਰ ਸਿੱਖਾਂ ਦੇ ਮਨ ਆਨੰਦ ਨਾਲ ਭਰ ਗਏ ਹਨ।
ਕੁਸ਼ਲ ਪ੍ਰਸ਼ਨ ਕਰ ਸਭਨ ਤੋਂ ਆਗੇ ਪਹੁੰਚਾਲੇ।
ਸਤਿਗੁਰਾਂ ਨੇ ਸਾਰਿਆਂ ਨਾਲ ਕੁਸ਼ਲ ਪ੍ਰਸੰਨਤਾ ਕੀਤੀ ਹੈ। ਬਾਬਾ ਗੁਰਦਿੱਤਾ ਜੀ ਆਣ ਕੇ ਮਿਲੇ, ਉਨ੍ਹਾਂ ਵੀ ਨਮੱਥਾ ਟੇਕਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਣਾ ਨੇ ਸਭ ਦੀ ਕੁਸ਼ਲ ਪ੍ਰਸੰਨਤਾ ਪੁੱਛ ਕੇ ਸਤਿਗੁਰੂ ਜੀ ਅੱਗੇ ਨਗਰ ਵੱਲ ਨੂੰ ਚੱਲ ਪਏ।
ਇਕਸੇਪੁਰ ਤੇ ਬ੍ਰਿੰਦ ਨਾਲ ਗਮਨੇ ਪਗ ਨਾਲੇ।
ਬਹੁਤ ਸਾਰੇ ਨਗਰ ਦੇ ਲੋਕ ਪੈਰਾਂ ਨਾਲ ਚੱਲ ਕੇ ਪੈਦਲ ਚੱਲ ਕੇ ਆਏ, ਆਪਣੇ ਨਗਰ ਤੋਂ ਬਾਹਰ ਨਿਕਲ ਕੇ ਆਏ ਔਰ ਅੱਗੇ ਆ ਕੇ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲੇ ਹਨ।
ਸੋ ਆਗੇ ਆਵਤ ਮਿਲੇ ਦੇ ਭੇਟ ਅਗੇਰੇ।
ਅੱਗੋਂ ਆ ਕੇ ਸਤਿਗੁਰਾਂ ਨੂੰ ਮਿਲੇ ਬਹੁਤ ਸਾਰੀਆਂ ਭੇਟਾਵਾਂ, ਬਹੁਤ ਸਾਰੀਆਂ ਵਸਤੂਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਭੇਟ ਕਰਕੇ ਮਿਲੇ ਹਨ।
ਚਰਨ ਸਰੋਜਨ ਪਰਸ ਤੇ ਕਰ ਮੋਦ ਕਨੇਰੇ।
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਪਰਸਦੇ ਨੇ ਤੇ ਮਨ ਚ ਬੜਾ ਮੋਦ ਹੈ, ਮਨ ਵਿਚ ਬੜੀ ਭਾਰੀ ਖੁਸ਼ੀ ਹੈ ਸਾਰੇ ਸੰਗਤਾਂ ਦੇ ਸਿੱਖਾਂ ਦੇ ਮਨਾਂ ਅੰਦਰ।
ਸਭ ਤੋਂ ਸਤਿਗੁਰ ਬੋਲ ਕਰ ਪ੍ਰਿਆ ਬਾਕ ਮਿਸਾਲੇ।
ਸਾਰਿਆਂ ਨਾਲ ਮਹਾਰਾਜ ਜੀ ਨੇ ਬਚਨ ਬਿਲਾਸ ਕੀਤੇ, ਕੱਲੇ ਕੱਲੇ ਦੀ ਖਬਰ ਸਾਰ ਲੈਂਦੇ ਨੇ ਔਰ ਸਭ ਨਾਲ ਮਿੱਠੇ ਮਿੱਠੇ ਬੋਲ ਬੋਲਦਿਆਂ ਸਾਹਿਬ ਜੀ ਤੁਰੇ ਆ ਰਹੇ ਨੇ।
ਚੱਲੇ ਅਗਾਰੀ ਕੋ ਪ੍ਰਭੂ ਬਦ ਸ਼ੋਭਾ ਨਾਲੇ।
ਬੜੀ ਭਾਰੀ ਸ਼ੋਭਾ ਦੇ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਤੁਰੇ ਜਾ ਰਹੇ ਨੇ। ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਸਾਹਿਬ ਦੇ ਨਾਲ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਗੁਣਗਾਨ ਕਰਦਿਆਂ ਜਾ ਰਹੀਆਂ ਨੇ।
ਸੈਨਾ ਸਭ ਪਛਾਤ ਕਰ ਏਕਲ ਹੋਏ ਆਗੇ।
ਫੌਜਾਂ ਸੀ ਸਭ ਪਿੱਛੇ ਰਹਿ ਗਈਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਕੱਲੇ ਹੀ ਸਾਰੀ ਸਖਾਂ ਦੇ ਨਾਲ ਸੰਗਤ ਨਾਲ ਅੱਗੇ ਨੂੰ ਚੱਲ ਪਏ ਨੇ।
ਘਰ ਘਰ ਪਹੁੰਚਿਆ ਪ੍ਰੇਮ ਜੋ ਪਗ ਪੰਕਜ ਲਾਗੇ।
ਜਿਹੜਾ ਵੀ ਆਉਂਦਾ ਕਿਸੇ ਨੇ ਕੋਈ ਫੁੱਲ ਫੜੇ ਨੇ, ਕਿਸੇ ਨੇ ਫਲ ਫੜੇ ਨੇ, ਕਿਸੇ ਨੇ ਕੋਈ ਭੇਟਾ ਪਕੜੀ ਹੋਈ ਹੈ, ਸਭ ਆਉਂਦੇ ਮਹਾਰਾਜ ਜੀ ਦੇ ਚਰਨਾਂ ਤੇ ਆਣ ਆਣ ਕੇ ਬੜੇ ਪਿਆਰ ਨਾਲ ਆਪਣਾ ਮੱਥਾ ਟੇਕਦੇ ਹਨ।
ਆਏ ਪਰਵੇਸ਼ੇ ਪੂਰੀ ਦਰ ਜਨ ਉਦੇ ਉਤੋਂ ਚੰਗੂ।
ਸਤਿਗੁਰੂ ਜੀ ਕਰਤਾਰਪੁਰ ਸਾਹਿਬ ਨਗਰ ਦਾ ਜਿਹੜਾ ਮੁੱਖ ਦਰਵਾਜਾ ਉੱਥੇ ਆ ਪਹੁੰਚੇ ਨੇ। ਉੱਥੇ ਆਏ ਤੇ ਕਹਿੰਦੇ ਏਦਾਂ ਲੱਗਦਾ ਕਰਤਾਰਪੁਰ ਸਾਹਿਬ ਨਗਰ ਦੇ ਦਰਵਾਜੇ ਤੇ ਚੰਨ ਚੜ ਗਿਆ। ਚੰਨ ਛੇਵੇਂ ਪਾਤਸ਼ਾਹ ਚੰਦਰਮਾ ਦੇ ਸਮਾਨ ਜਿਵੇਂ ਮਾਨੋ ਪ੍ਰਕਾਸ਼ਮਾਨ ਹੋ ਗਏ ਹੋਣ।
ਦਰ ਦਰ ਦਾਰਾ ਕਰੀ ਲੈ ਮਾਲ ਮਿਲੰਦੂ।
ਜਦੋਂ ਅੰਦਰ ਵੜੇ ਤੇ ਆਪਣੇ ਆਪਣੇ ਘਰਾਂ ਦੇ ਦਰਵਾਜਿਆਂ ਤੇ ਘਰ ਦੀਆਂ ਇਸਤਰੀਆਂ ਖੜੀਆਂ, ਉਹਨਾਂ ਦੇ ਹੱਥਾਂ ਵਿਚ ਫੁੱਲਾਂ ਦੀਆਂ ਗੁੰਦੀਆਂ ਹੋਈਆਂ, ਮਲਾਵਾਂ ਪਕੜੀਆਂ ਹੋਈਆਂ।
ਪਹਿਰਾਵਤ ਗੁਰ ਕੋ ਗਰੇ ਗਨ ਪੁਸ਼ਪ ਵਸਾਵੇ।
ਆ ਕੇ ਸਤਿਗੁਰਾਂ ਦੇ ਗਲ ਚ ਮਲਾਵਾਂ ਪਾਉਂਦੀਆਂ ਨੇ ਤੇ ਮਲਾਵਾਂ ਪਾ ਕੇ ਫਿਰ ਫੁੱਲਾਂ ਦੀ ਵਰਖਾ। ਧੰਨ ਗੁਰੂ ਹਰਿ
ਪੈਰਾਵਤ ਗੁਰ ਕੋ ਗਰੇ ਗਨ ਪੁਸ਼ਪ ਵਸਾਵੇ, ਬਾਰ ਬਾਰ ਕਰ ਆਰਤੀ ਸਨਮੁਖ ਦਰਸਾਵੇ।
ਕਈਆਂ ਨੇ ਆਰਤੀ ਵਾਲੀ ਹੋਈ ਹੈ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਰਤੀ ਉਤਾਰਦੀਆਂ ਨੇ, ਔਰ ਆਰਤੀ ਬਾਲ ਕੇ ਮਹਾਰਾਜ ਜੀ ਦੀ ਆਰਤੀ ਕਰਦਿਆਂ ਕਹਿੰਦੀਆਂ ਨੇ, ਸੰਖਨ ਕੀ ਧੁਨ ਘੰਟਨ ਕੇ ਕਰ ਫੂਲਨ ਕੇ ਬਰਖਾ ਬਰਖਾ ਮੈਂ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨ ਜਾਉ ਸਵਾਮੀ ਕਮਲਾ ਪਾਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਤੀ ਉਤਾਰਦੇ ਹਨ।
ਲਿਹਾਰੀ ਹੋਏ ਪ੍ਰੇਮ ਸੋਂ ਗੁਰਮੂਰਤ
ਆਰਤ ਹਾਰ ਕੀ ਆਰਤੀ ਉਤਾਰੀ ਹੈ। ਜਿਹੜੇ ਦੁੱਖਾਂ ਦੇ ਕੱਟਣ ਵਾਲੇ ਸਾਹਿਬ ਨੇ ਉਹਨਾਂ ਦੀ ਆਰਤੀ ਉਤਾਰਦੇ, ਔਰ ਮਹਾਰਾਜ ਜੀ ਦੇ ਪਾਵਨ ਸਰੂਪ ਤੋਂ ਬਲਿਹਾਰ ਜਾਂਦੇ ਨੇ, ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਵੇਖ ਵੇਖ ਵਾਰੇ ਵਾਰੇ ਜਾਂਦੇ ਨੇ।
ਸੁਣੀ ਲੜਾਈ ਤੁਰਕ ਗਨ ਕਰ ਫਤਿਹ ਕਨੇਰੇ।
ਨਗਰ ਵਾਸੀਆਂ ਨੇ ਕਿ ਸਤਿਗੁਰਾਂ ਨੇ ਤੁਰਕਾਂ ਨਾਲ ਜੰਗ ਲੜਿਆ ਮਾਲਵੇ ਵਿਚ, ਤੇ ਬੜਾ ਵੱਡਾ ਜੰਗ ਸੀ, ਔਰ ਉਸ ਜੰਗ ਵਿਚ ਲੜ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਫਤਿਹ ਪ੍ਰਾਪਤ ਕੀਤੀ ਹੈ।
ਸਾਦਰ ਸਭਨ ਬਿਲੋਕ ਤੇ ਬੋਲਤ ਕੇ ਸਾਥਾ।
ਬੜੇ ਸਤਿਕਾਰ ਨਾਲ ਸਾਰੇ ਸਤਿਗੁਰਾਂ ਨੂੰ ਵੇਖਦੇ ਨੇ। ਮਹਾਰਾਜ ਜੀ ਕੱਲੇ ਕੱਲੇ ਨਾਲ ਬਚਨ ਪਲਾਸ ਕਰਦੇ ਆ ਰਹੇ ਨੇ।
ਸਨੇ ਸਨੇ ਪੁਰ ਤੋਂ ਚਲਤ ਹਰਕਤ ਗੁਰਨਾਥਾ।
ਜਗਤ ਗੁਰੂ ਨਾਥ ਸਹਿਜੇ ਸਹਿਜੇ ਨਗਰ ਦੇ ਬਾਜ਼ਾਰ ਦੇ ਵਿਚੋਂ ਗਲੀਆਂ ਦੇ ਵਿਚੋਂ ਲੰਘਦੇ ਆ ਰਹੇ ਹਨ।
ਦੇਤ ਮੋਦ ਕੋ ਪੁਰ ਜਨਨ ਬੂਜਤ ਸੁਖ ਸ਼ਾਂਤੀ।
ਸਾਰੇ ਨਗਰ ਵਾਸੀਆਂ ਨੂੰ ਖੁਸ਼ੀਆਂ ਬਖਸ਼ਦੇ ਆ ਰਹੇ ਨੇ ਤੇ ਨਗਰ ਵਾਸੀਆਂ ਨੂੰ ਸੁਖ ਸਮਿਰਧੀ ਸ਼ਾਂਤੀ ਆਨੰਦ ਇਹ ਵੰਡਦੇ ਮਹਾਰਾਜ ਛੇਵੇਂ ਪਾਤਸ਼ਾਹ ਰਹੇ ਹਨ।
ਕਿਵ ਪ੍ਰਾਪਤ ਆਪਣੇ ਮਹਿਲ ਪਹੁੰਚੇ ਰਿਪ ਘਾਤੇ।
ਦੁਖੀਆਂ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਮਹਾਰਾਜ ਜੀ ਚਲਦਿਆਂ ਚਲਦਿਆਂ ਇਸ ਤਰ੍ਹਾਂ ਆਪਣਿਆਂ ਮਹਿਲਾਂ ਵਿਚ ਆਏ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜਾ ਤੈ ਪੂਰਬ ਆਏ।
ਸਭ ਤੋਂ ਪਹਿਲਾਂ ਉੱਥੇ ਆਏ ਨੇ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਦਾ ਪ੍ਰਕਾਸ਼ ਹੈ, ਉੱਥੇ ਚੱਲ ਕੇ ਮਹਾਰਾਜ ਛੇਵੇਂ ਪਾਤਸ਼ਾਹ ਪਹੁੰਚੇ ਨੇ।
ਘਰ ਪ੍ਰਸ਼ਾਦ ਦਰਸ਼ਨ ਕਰਿਓ ਨਿਜ ਸੀਸ ਨਿਵਾਏ।
ਪ੍ਰਸ਼ਾਦ ਰੱਖ ਕੇ ਦਰਸ਼ਨ ਕੀਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਇਆ ਹੈ।
ਸੁਨੇ ਸ਼ਬਦ ਸਭ ਪੰਚ ਤੈ ਸਿਰ ਕੇ ਤਕ ਕਾਲਾ।
ਸਮਾਂ ਉੱਥੇ ਬੈਠ ਕੇ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪੰਜ ਸ਼ਬਦ ਸੁਣੇ ਨੇ। ਖਾਲਸਾ ਜੀ ਮਰਿਆਦਾ ਹੈ, ਜਦੋਂ ਗੁਰੂ ਦਰਬਾਰ ਚ ਆਓ ਪੰਜ ਸ਼ਬਦ ਸੁਣੋ ਤੇ ਹਾਜ਼ਰੀ ਲੱਗਦੀ ਹੈ, ਘੱਟੋ ਘੱਟ ਇੱਕ ਸ਼ਬਦ ਤਾਂ ਜ਼ਰੂਰੀ ਸੁਣਨਾ ਚਾਹੀਦਾ ਹੈ। ਪੰਜ ਸ਼ਬਦ ਜ਼ਰੂਰ ਸੁਣਨੇ ਨੇ, ਮਹਾਰਾਜ ਛੇਵੇਂ ਪਾਤਸ਼ਾਹ ਜੀ ਮਰਿਆਦਾ ਪਾਲ ਰਹੇ ਨੇ। ਪੰਜ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਗੁਰਾਂ ਨੇ ਬੈਠ ਕੇ ਬੜੇ ਪਿਆਰ ਨਾਲ ਸੁਣ ਕੇ ਸੀਸ ਨਿਭਾਇਆ।
ਪੁਰਜਨ ਬੈਠੇ ਸਕਲ ਗਨ ਇੱਕ ਆਨੰਦ ਵਿਸਾਲਾ।
ਨਗਰ ਵਾਸੀ ਆ ਕੇ ਬੈਠੇ ਨੇ, ਸਾਰੇ ਬੜੇ ਆਨੰਦ ਵਿਚ ਹਨ।
ਹੱਥ ਜੋੜ ਬੂਜਨ ਕਰੇ ਰਣ ਭਇਓ ਕਨੇਰਾ।
ਆ ਕੇ ਨਗਰ ਵਾਸੀ ਸਤਿਗੁਰਾਂ ਨੂੰ ਹੱਥ ਜੋੜ ਕੇ ਪੁੱਛਦੇ, ਮਹਾਰਾਜ ਜੀ ਬੜਾ ਭਿਆਨਕ ਜੰਗ ਹੋਇਆ, ਆਪ ਜੀ ਤੁਰਕਾਂ ਦੇ ਨਾਲ ਬੜਾ ਵੱਡਾ ਜੰਗ ਲੜ ਕੇ ਆਏ ਹੋ।
ਰਹੀ ਸ਼ਰੇ ਤਨ ਆਪ ਕੇ ਪ੍ਰਭ ਜੀ ਤਿਸ ਬੇਰਾ।
ਮਹਾਰਾਜ ਜਦੋਂ ਜੰਗ ਹੋਇਆ ਆਪ ਜੀ ਦਾ ਸਰੀਰ ਠੀਕ ਰਿਹਾ, ਕਿਤੇ ਕਿਸੇ ਦੋਖੀ ਦੁਸ਼ਮਣ ਵੱਲੋਂ ਚਲਾਇਆ ਕੋਈ ਅਸਤਰ ਸ਼ਸਤਰ ਤਾਂ ਨਹੀਂ ਵੱਜਾ? ਮਹਾਰਾਜ ਆਪ ਜੀ ਦਾ ਤਨ ਅਰੋਗ ਰਿਹਾ, ਠੀਕ ਰਿਹਾ ਕਿ ਨਹੀਂ?
ਵਿਧੀ ਚੰਦ ਤਾਂ ਸਭ ਕਈ ਜਿਮ ਤੁਰਕ ਖਪਾਏ।
ਭਾਈ ਵਿਧੀ ਚੰਦ ਜੀ ਫਿਰ ਉਸ ਵੇਲੇ ਬੋਲੇ, ਸਾਰੀ ਸੰਗਤ ਨੂੰ ਕਿਹਾ, ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ آئے ہوئے سارے ترکاں نو جنگ دے میدان چ کھپا دتا ہے
شلبا جم ان گنتی ٹپ چڑھ کر تائے
ٹڈی دا لاونا نا ٹڈیاں دا دل اکٹھا ہو کے چڑھ کے آندا ہے ایدا ترکاں دا دل بڑا وڈا چڑھ کے آیا سی
شری نانک کی کرپا تے جانے کچھ نہ آئے
پر گرو نانک صاحب دی کرپا سی اونا دی کرپا نال آیا ہویا وڈا سارا ترکاں دا ٹڈی دل اونوں ستگرو تے ستگرو دی سورمیاں نے کچھ نہیں جانیا کچھ نہیں سمجھیا
سگم ہتے رپ پربل جو راکھے رن مائے
بڑے سوکھے ڈنگ نال پربل دشمن نو مار مکایا جتھے آئے اسے رن میدان چ مار کھپائے
فتح گرو کی بد پئے جگ میں بدتائے
فتح ہوئی ہے گرو ہرگوبند صاحب جی مہاراج جی دی سارے جگت وچ ستگرو سچے پاتشاہ دی وڈیائی اجاگر ہے
کو نہ آرے ہری گن مرے سرے نہ سمائے
کوئی ستگراں دے سامنے نہیں اڑ سکدا دشمن جنگ دے میدان چ مر رہے نے اور نہ ہی ستگراں دے سامنے کوئی ٹک سکدا ہے
پاچر جسن سبن کے کمپیو تب شاہو
اس ویلے ساریاں دے سن کے من چ حیرانی ہوئی کہ گرو ہرگوبند صاحب دا ایہو جا پرتاپ ویکھ کے بادشاہ شاہ جہان دا ہردہ بھی کمب گیا ہے
میرو تخت نہ چھین لے ترسیو من ماؤ
بادشاہ بھی ڈر گیا کہ کتے گرو ہرگوبند صاحب میرا تخت بھی نہ کھو لین کتے میرے تخت تے بھی آ کے گرو ہرگوبند صاحب قبضہ نہ کر لین
کابل بلک بخار لو بڑ تاں کے اٹھائے
کابل بلک بخارے تک گرو ہرگوبند صاحب جی دی تاک پئی ہے
پاتشاہت گردش کری گر تم مچائے
بڑے بڑے پاتشاہی گردش وچ ملا کے ہلا کے رکھ دتی ہے ستگراں نے ایہو جی تھوم گرو صاحب جی دے نام دی مچی ہے
جے کہ کے صوبے ڈرے گر نے ات آویں
کتھوں دے صوبے ڈر گئے نے او ڈر جاندے نے کتے گرو ساڈے ول نہ آ جان کتے گرو جی ساڈے صوبے وچ نہ آ جان صوبے دار بھی صوبیاں دے ڈر گئے نے
سب کے چاروں چک میں کو گرباوے
چاراں چکاں دے لوک دب کے رہ گئے نے ڈر گئے نے کتے گرو صاحب جی ساڈے ول نہ چڑھ کے آ جان او سب دے ہنکار نبرت ہو چکے ہن
نج نج سردانی کرے کو چیت پلائے
سب نے آپو اپنی ساودھانی کر لی ہے پہلا ہی تکڑائی کر لی کہ گرو جی ساڈے وال نہ آ جان کئیاں نے تا اپنی کرسیاں تیاگ دتیاں تے چھڈ کے ہی چلے گئے نے
اتیادک سب بارتا سن مو دے اپائے
ایداں دیاں گلاں ہو رہی ہیں گرو صاحب دے دیوان چ سکھ آپس چ کر رہے نے اور ایداں دی مود تے خوشی اپج رہی ہے
اور جن سن بچ پنیو ان سامنے دوجا
نگر واسی سن کے بول رہے نے کہندے گرو ہرگوبند صاحب جی ورگا کوئی نہیں ہے ستگرو چھویں پاتشاہ جی مہاراج جی جیسا کوئی نہیں
جن کی دیو ادیو مل تھانت پگ پوجا جنہاں
دی پوجا دیوتے بھی کردے نے تے دانو بھی کردے نے دانو تے دیوتے مل کے جنہاں دے چرنا دی ارادنا کردے ہن
بندنی اے سبن کے گرو نانک گدی
ساریاں دے بندنیے نے اے گرو نانک دی گدی دے چھویں مالک ہن
سکل جگت جن کو نمے ہارے سب بادے
سارا جگت جنہاں دے چرنا چ نمدا ہے اور جنہاں تو بڑے بڑے بادی ہار گئے بادشاہ ورگیاں نے اپنیاں ہاراں قبول کر لیاں ہن
کیتک کٹکا دن رہو سب اٹھے کرپالا
ستگرو کچھ سما درشن دیندے رہے کچھ گھڑیاں دن باقی رہندا سی تو کرپالو ستگرو جی اٹھے ہن
پرجن کرے بسرجنا پریا پاک بسالا
نگر واسیاں نو ستگراں نے ودا کیتا بھائی ہن تسی جاؤ کل نو پھر دیوان وچ حاضری بھریا جے ایداں سارے نگر واسیاں نو پیارے بول کہہ کے ودا کیتا ہے
سندر مندر اندرے گر جائے پرویشے
ستگرو جی ہن اپنے سونے مندراں وچ آئے نے جتھے صاحب دا پروار رہندا ہے گرو ہرگوبند صاحب جی مہاراج چل کے اپنے مندراں وچ پرویش کیتا ہے
مرواہی ار نانکی اور آنند وشیشے
ماتا مروائی جی ماتا نانکی جی ਇਹਨਾਂ ਨੇ ਆਣ ਕੇ ਸਾਹਿਬ ਦੇ ਦਰਸ਼ਨ ਕੀਤੇ। ਸਾਹਿਬ ਦੇ ਤਿੰਨ ਮਹਿਲ ਹਨ ਤੇ ਤੀਸਰੇ ਮਹਿਲ ਮਾਤਾ ਦਮੋਦਰੀ ਜੀ ਜਦੋਂ ਡਰੋਲੀ ਭਾਈ ਕੇ ਨਗਰ ਸਾਹਿਬ ਗਏ ਸਨ ਤੇ ਉੱਥੇ ਉਹ ਸਰੀਰ ਤਿਆਗ ਗਏ ਸਨ। ਦੋ ਮਹਿਲ ਸਤਿਗੁਰਾਂ ਦੇ ਮਾਤਾ ਮਰਵਾਹੀ ਜੀ ਮਾਤਾ ਨਾਨਕੀ ਜੀ ਬੜੇ ਆਨੰਦ ਵਿਚ ਹੋ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਪਗ ਪੰਕਜ ਗੁਰ ਕੇ ਲਗੀ ਮੂਰਤ ਪ੍ਰਿਆ ਏਰੇ,
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਮੱਥਾ ਟੇਕਿਆ। ਗਰੀਬ ਨਵਾਜ ਪਾਤਸ਼ਾਹ ਦੀ ਸੋਹਣੀ ਸੁੰਦਰ ਮੂਰਤ ਦੇ ਦਰਸ਼ਨ ਕੀਤੇ ਨੇ।
ਲੈ ਕਰ ਸ਼੍ਰੀ ਹਰਿ ਰਾਏ ਕੋ ਆਈ ਤਬ ਚੇਰੇ,
ਨੂੰ ਇੱਕ ਦਾਸੀ ਜਿਹਨੇ ਆਪਣੀ ਗੋਦ ਚ ਗੁਰੂ ਹਰਿ ਰਾਏ ਸਾਹਿਬ ਨੂੰ ਚੁੱਕਿਆ ਹੋਇਆ ਤੇ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਨੂੰ ਲੈ ਕੇ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਆਈ ਹੈ।
ਧੀਰ ਮਲ ਕੇ ਸਹਿਤੀ ਗੁਰਚਰਨੀ ਲਾਏ,
ਨਾਲ ਨਾਲ ਬਾਬਾ ਧੀਰ ਮਲ ਜੀ ਵੀ ਨੇ, ਇਹ ਸਤਿਗੁਰਾਂ ਦੇ ਪੋਤਰੇ ਨੇ ਦੋਵੇਂ, ਤੇ ਦੋਨਾਂ ਨੂੰ ਲਿਆ ਕੇ ਸਤਿਗੁਰਾਂ ਦੇ ਚਰਨੀ ਲਾਇਆ ਹੈ।
ਨੁਖਾ ਦੋਨੋ ਆਏ ਕਰਨ ਜਸੀਤ ਨਿਵਾਏ,
ਸਤਿਗੁਰਾਂ ਦੀਆਂ ਦੋਨੇ ਨੂੰਹਾਂ ਨੇ ਬਾਬਾ ਗੁਰਦਿੱਤਾ ਜੀ ਦੇ ਮਹਿਲ, ਮਾਤਾ ਨੱਤੀ ਜੀ ਬਾਬਾ ਸੂਰਜਮਲ ਜੀ ਦੀ ਘਰਵਾਲੀ, ਇਹਨਾਂ ਨੇ ਵੀ ਆ ਕੇ ਮੱਥਾ ਟੇਕਿਆ।
ਘਰ ਘਰ ਸਗਰੀ ਬੰਦਨਾ ਪਹੁੰਚੀ ਨਿਜ ਥਾਨੇ,
ਸਭ ਨੇ ਆ ਕੇ ਬੰਦਨਾ ਕੀਤੀ ਹੈ, ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਪਰ ਪ੍ਰਿਅੰਕ ਪਰ ਗੁਰ ਤੇਰੇ ਜੁਬ ਬਾਕ ਬਖਾਨੇ,
ਗਰੀਬ ਨਵਾਜ ਦਇਆ ਨਿਧ ਜੀ ਆਪਣੇ ਪਲਗੇ ਤੇ ਬੈਠੇ ਨੇ ਤੇ ਸ਼ੁਭ ਬਚਨ ਸਤਿਗੁਰੂ ਜੀ ਕਰ ਰਹੇ ਹਨ।
ਲੈ ਗੋਦ ਹਰਿ ਰਾਏ ਕੋ ਲੈ ਮੋਦ ਦੁਲਾਰੈ,
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੋਤਰੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੂੰ ਗੋਦ ਚ ਬਿਠਾਇਆ ਹੋਇਆ ਤੇ ਗੋਦ ਚ ਲੈ ਕੇ ਦੁਲਾਰ ਕਰ ਰਹੇ ਆਪਣੇ ਪੋਤਰੇ ਸ੍ਰੀ ਹਰਿ ਰਾਏ ਜੀ ਨੂੰ। ਜਾਣਦੇ ਨੇ ਕਿ ਸਾਡੇ ਤੋਂ ਬਾਅਦ ਗੁਰਤਾ ਗੱਦੀ ਦਾ ਮਾਲਕ ਇਹਨਾਂ ਨੇ ਬਣਨਾ ਤੇ ਗੋਦ ਚ ਬੈਠ ਕੇ ਬਿਠਾ ਕੇ ਉਹਨਾਂ ਨੂੰ ਦੁਲਾਰ ਕਰ ਰਹੇ ਹਨ।
ਨਿਰਮਲ ਬੈਠਿਓ ਨਿਕਟ ਕਿਸ ਔਰ ਨਿਆਰਾ,
ਧੀਰਮਲ ਵੀ ਲਾਗੇ ਬੈਠਾ ਤੇ ਧੀਰਮਲ ਵੱਲ ਵੀ ਸੇਵੇਂ ਪਾਤਸ਼ਾਹ ਮਹਾਰਾਜ ਜੀ ਵੇਖ ਰਹੇ ਨੇ ਤੇ ਵੇਖਦੇ ਬਚਨ ਕੀਤਾ ਸੀ ਉਦੋਂ ਜਦੋਂ ਜਨਮ ਹੋਇਆ ਸੀ, ਕਹਿੰਦੇ ਪਹਿਲਾਂ ਤਾਇਆ ਬਣ ਕੇ ਆਇਆ ਸੀ ਹੁਣ ਪੋਤਰਾ ਬਣ ਕੇ ਆ ਗਿਆ, ਤੇ ਧੀਰਮਲ ਵੀ ਲਾਗੇ ਬੈਠਾ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਵੱਲ ਵੀ ਵੇਖਦੇ ਨੇ।
ਸ੍ਰੀ ਗੁਰਦਿੱਤਾ ਠੇਕੇ ਕਰ ਲੋਚਨ ਨੀਚੇ,
ਬਾਬਾ ਗੁਰਦਿੱਤਾ ਜੀ ਕੋਲ ਖੜੇ ਨੇ ਹੱਥ ਜੋੜੇ ਸਿਰ ਨੀਵਾਂ ਕੀਤਾ ਹੋਇਆ, ਬਾਬਾ ਜੀ ਬਹੁਤ ਅਦਬ ਰੱਖਦੇ ਸਤਿਗੁਰੂ ਛੇਵੇਂ ਪਾਤਸ਼ਾਹ ਦਾ, ਪਿਤਾ ਗੁਰੂ ਦਾ ਬੜਾ ਹੀ ਸਨਮਾਨ ਸੀ ਹਿਰਦੇ ਵਿਚ, ਹੱਥ ਜੋੜੇ ਨੇ ਸਿਰ ਨੀਵਾਂ ਕਰਕੇ ਅੱਖੀਆਂ ਅੱਖਾਂ ਨੀਵਾਂ ਕਰਕੇ ਖੜੇ ਹਨ।
ਸੂਰਜ ਮਲ ਦਿਸ਼ ਦੇਖ ਗੁਰ ਅੰਮ੍ਰਿਤ ਜਨ ਸਿੰਚੇ,
ਬਾਬਾ ਸੂਰਜ ਮਲ ਜੀ ਖੜੇ ਉਹਨਾਂ ਵੱਲ ਵੀ ਛੇਵੇਂ ਪਾਤਸ਼ਾਹ ਨੇ ਵੇਖਿਆ ਹੈ।
ਤੇਗ ਬਹਾਦਰ ਬਹਿਨ ਦਿਸ਼ ਇਕ ਰਸ ਬ੍ਰਿਤੀ ਜਾਏ,
ਮਹਾਰਾਜ ਜੀ ਦੇ ਸੱਜੇ ਪਾਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਖੜੇ ਨੇ ਤੇ ਉਹਨਾਂ ਵੱਲ ਵੀ ਮਹਾਰਾਜ ਜੀ ਨੇ ਵੇਖਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਇਕ ਰਸ ਬਿਰਤੀ ਹੈ, ਹਰ ਇਕ ਸੋਗ ਦੋਹਾਂ ਵਿਚ ਇਕ ਸਮਾਨ ਬਿਰਤੀ, ਮਹਾਰਾਜ ਨੌਵੇਂ ਪਾਤਸ਼ਾਹ ਖੜੇ ਹਨ।
ਸਨਮਾਨਤ ਸਨਮਾਨਤ ਸਿਰ ਹੱਥ ਕਰ ਬਾਣੀ ਮ੍ਰਿਦ ਪ੍ਰਾਏ,
ਮਹਾਰਾਜ ਜੀ ਸਾਰਿਆਂ ਦੇ ਸਿਰ ਤੇ ਹੱਥ ਰੱਖਦੇ ਤੇ ਬਚਨ ਕਰਦੇ ਹਨ।
ਅਣੀ ਰਾਏ ਸਨਮੁਖ ਤੇਰੇ ਕਿਸ ਰੂਪ ਦਿਖੰਤੇ,
ਬਾਬਾ ਅਣੀ ਰਾਏ ਜੀ ਸਤਿਗੁਰਾਂ ਦੇ ਬਿਲਕੁਲ ਸਾਹਮਣੇ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ।
ਕਿਰਪਾ ਦ੍ਰਿਸ਼ਟ ਪਰਿਵਾਰ ਪਰ ਸ੍ਰੀ ਗੁਰੂ ਕਰੰਤੇ,
ਆਪਣੇ ਸਾਰੇ ਪਰਿਵਾਰ ਤੇ ਸਤਿਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ।
ਦਾਸ ਦਾਸੀ ਸਭਨੀ ਠਾਂਡੀ ਕਰ ਜੋਰੇ,
ਸਾਰੇ ਦਾਸ ਦਾਸੀਆਂ ਜਿਹੜੇ ਸਤਿਗੁਰਾਂ ਦੇ ਮਹਿਲਾਂ ਚ ਸੇਵਾ ਕਰਦੇ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖੜੇ ਹਨ।
ਇੱਕ ਆਨੰਦ ਤੋਰ ਕਰੇ ਰਸ ਪ੍ਰੇਮ ਸੋਰੇ,
ਸਾਰੇ ਬੜੇ ਆਨੰਦ ਵਿਚ ਟਿਕੇ ਹੋਏ ਨੇ, ਪ੍ਰੇਮ ਰਸ ਦੇ ਵਿਚ ਜਿਵੇਂ ਬੋਰੇ ਹੋਏ ਹੁੰਦੇ ਨੇ ਨਾ, ਏਦਾਂ ਸਾਰਿਆਂ ਦੇ ਅੰਦਰ ਪ੍ਰੇਮ ਰਸ ਭਰਿਆ ਹੋਇਆ ਹੈ।
ਪਰਿਵਾਰ ਪਰਿਵਾਰ ਘੜੀ ਬਿਤਾਏ,
ਪਰਿਵਾਰ ਵਿਚ ਸਤਿਗੁਰਾਂ ਨੇ ਦੋ ਘੜੀਆਂ ਦਾ ਸਮਾਂ ਬਤੀਤ ਕੀਤਾ।
ਸ੍ਰੀ ਗੁਰਦਿੱਤੇ ਤੇ ਦਿਸ਼ ਸਿੱਖਿਓ ਮ੍ਰਿਦ ਗਿਰਾ ਸੁਨਾਏ,
ਬਾਬਾ ਗੁਰਦਿੱਤਾ ਜੀ ਵੱਲ ਮਹਾਰਾਜ ਜੀ ਨੇ ਵੇਖਿਆ ਤੇ ਵੇਖ ਕੇ ਛੇਵੇਂ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗੇ,
ਰਿੰਦ ਮਸੰਦ ਬੁਲਾਏ ਟਿਕ ਬਾਹਰ ਫਿਰ ਉਜੈ,
ਮਹਾਰਾਜ ਜੀ ਕਹਿੰਦੇ ਟਿੱਕਾ ਸਾਹਿਬ ਏਦਾਂ ਕਰੋ ਵੀ ਆਪਣੇ ਨਾਲ ਮਸੰਦਾਂ ਨੂੰ ਲੈ ਲੋ ਗੁਰੂ ਘਰਦਿਆਂ ਨੂੰ ਤੇ ਨਾਲ ਲੈ ਕੇ ਨਗਰੋਂ ਬਾਹਰ ਚਲੇ ਜਾਓ।
ਤ੍ਰਿਣ ਦਾਣਾ ਖਾਣਾ ਭਲੇ ਜਿਮ ਸਭ ਕੋ ਪੂਜੈ,
ਜਿਹੜੀਆਂ ਆਪਣੀਆਂ ਫੌਜਾਂ ਨੇ ਉਹਨਾਂ ਸਾਰਿਆਂ ਨੂੰ ਭਾਈ ਘੋੜਿਆਂ ਵਾਸਤੇ ਘਾਹ ਪੱਠਾ ਪਹੁੰਚਦਾ ਕਰੋ, ਸਿਪਾਹੀਆਂ ਸੂਰਮਿਆਂ ਨੂੰ ਜੋ ਜੋ ਕੁਝ ਰਸਤਾ ਬਸਤਾ ਚਾਹੀਦੀਆਂ ਨੇ ਉਹ ਰਸਤਾ ਬਸਤਾ ਸਾਰਿਆਂ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਤੁਹਾਡੀ ਹੈ।
ਕਰੋ ਦੇਵਾਂ ਤੀਰ ਸੋ ਨਰ ਖਰੇ ਕਰੀ ਜੈ,
ਆਪ ਆਪਣੀ ਨਿਗਰਾਨੀ ਵਿਚ ਸਾਰਾ ਕੰਮ ਕਾਰ ਤੁਸੀਂ ਕਰਵਾ ਕੇ ਆਓ।
ਜਥਾ ਯੋਗ ਸਭ ਸੈਨ ਕੀ ਨੀਕੇ ਤੁਧ ਲੀਜੈ,
ਜਥਾ ਯੋਗ ਸਾਰੀ ਫੌਜ ਦੀ ਖਬਰ ਸਾਰ ਲਓ ਕਿ ਜਿਹਨੂੰ ਜੋ ਕੁਝ ਚਾਹੀਦਾ ਕੱਲੇ ਕੱਲੇ ਸਿਪਾਹੀ ਨੂੰ ਪੁੱਛ ਕੇ ਉਹਨੂੰ ਪਹੁੰਚਦਾ ਕਰੋ।
ਸੂਰਜ ਮਲ ਹਰੀਨਾਏ ਸਭ ਉਠ ਬਾਰ ਆਏ,
ਬਾਬਾ ਗੁਰਦਿੱਤਾ ਜੀ ਦੀ ਸੇਵਾ ਸਤਿਗੁਰਾਂ ਲਾਈ, ਬਾਬਾ ਸੂਰਜ ਮਲ ਜੀ ਤੇ ਬਾਬਾ ਅਣੀ ਰਾਏ ਜੀ ਉੱਠ ਕੇ ਬਾਹਰ ਨੂੰ ਆਏ।
ਹੀਰ ਮਲ ਹਰੀ ਰਾਏ ਜੀ ਤਿੰਨ ਸੰਘ ਸਿਧਾਏ,
ਬਾਬਾ ਧੀਰ ਮਲ ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਵੀ ਉਹਨਾਂ ਦੇ ਨਾਲ ਨਾਲ ਹੀ ਉੱਠ ਕੇ ਬਾਹਰ ਨੂੰ ਆ ਗਏ।
ਤੇਗ ਬਹਾਦਰ ਪੁਨ ਉੱਠੇ ਸਭ ਮਿਲ ਕੇ ਸੰਗਾ,
ਗੁਰੂ ਤੇਗ ਬਹਾਦਰ ਸਾਹਿਬ ਵੀ ਆਪਣੇ ਭਰਾਵਾਂ ਦੇ ਨਾਲ ਉੱਠ ਕੇ ਬਾਹਰ ਨੂੰ ਆ ਗਏ।
ਦੇਖਿਓ ਜਾਨ ਭਾਈ ਭਲੇ ਬਦ ਬੇਗ ਤੁਰੰਗਾ,
ਆ ਕੇ ਉਹ ਘੋੜਾ ਵੇਖਿਆ ਜਿਸ ਘੋੜੇ ਪਿੱਛੇ ਜੰਗ ਵੀ ਹੋਈ ਹੈ। ਜਾਨ ਭਾਈ ਨੂੰ ਆ ਕੇ ਤਿੰਨਾਂ ਭਰਾਵਾਂ ਨੇ ਬਾਬਾ ਗੁਰਦਿੱਤਾ ਜੀ ਦੇ ਸਮੇਤ ਆ ਕੇ ਘੋੜੇ ਦੇ ਦਰਸ਼ਨ ਕੀਤੇ ਹਨ।
ਸੁੰਦਰ ਏਰ ਪ੍ਰਮੋਦ ਤੇ ਕਰ ਫੇਰਤ ਅੰਗਾ,
ਬੜਾ ਸੋਹਣਾ ਘੋੜਾ ਬਾਬਾ ਸੂਰਜ ਮਲ ਜੀ ਹੋਣੀ ਹੱਥ ਫੇਰਦੇ ਘੋੜੇ ਦੇ ਸਿਰ ਤੇ ਬੜੇ ਪਿਆਰ ਨਾਲ ਘੋੜੇ ਨੂੰ ਵੇਖਦੇ ਨੇ।
ਮਨੋ ਚਿਤੇਰੇ ਲਿਖ ਕਰੀ ਮੂਰਤ ਸਰਬੰਗਾ,
ਵੇਖ ਕੇ ਘੋੜੇ ਨੂੰ ਕਹਿੰਦੇ ਲੱਗਦਾ ਜਿਵੇਂ ਕਿਸੇ ਚਿੱਤਰਕਾਰ ਨੇ ਤਸਵੀਰ ਬਣਾਈ ਹੋਵੇ, ਕਹਿੰਦੇ ਜਿਵੇਂ ਕਿਸੇ ਚਿੱਤਰਕਾਰ ਨੇ ਚਿੱਤਰਕਾਰੀ ਕੀਤੀ ਹੋਵੇ, ਬੜਾ ਹੀ ਸੁੰਦਰ ਘੋੜਾ ਹੈ।
ਕਿਮ ਉਤਸ਼ਵ ਪੁਰ ਮਹਿਮਾ ਪਰਿਵਾਰ ਮਜਾਰਾ,
ਸਾਰੇ ਨਗਰ ਵਿਚ ਬੜਾ ਉਤਸ਼ਵ ਹੋ ਰਿਹਾ, ਸਾਰੇ ਪਰਿਵਾਰ ਵਿਚ ਬੜੀ ਖੁਸ਼ੀ ਹੋ ਰਹੀ ਹੈ।
ਦੀਪ ਮਾਲਕਾ ਬਹੁ ਕਰੀ ਕਰ ਗਲੀ ਬਜਾਰਾ,
ਦੀਪ ਮਾਲਾ ਕੀਤੀ ਗਈ ਹੈ ਘਰਾਂ ਵਿਚ ਬਾਜ਼ਾਰਾਂ ਵਿਚ, ਨਗਰ ਵਾਸੀਆਂ ਨੇ ਦੀਪ ਮਾਲਾ ਕੀਤੀ, ਦੇਸੀ ਘਿਓ ਦੇ ਦੀਵੇ ਬਾਲ ਬਾਲ ਕੇ ਦੀਪ ਮਾਲਾ ਕੀਤੀ ਹੈ।
ਅਤਿ ਆਨੰਦ ਸਭ ਮੈਂ ਭਇਓ ਜਿਵ ਰਾਵਣ ਮਾਰਾ,
ਇੰਨਾ ਆਨੰਦ ਸਾਰਿਆਂ ਚ ਵਰਤਿਆ, ਕਹਿੰਦੇ ਜਿਵੇਂ ਭਗਵਾਨ ਰਾਮ ਚੰਦਰ ਤ੍ਰੇਤੇ ਯੁਗ ਵਿਚ ਦੁਰਾਚਾਰ ਰਾਵਣ ਨੂੰ ਮਾਰ ਕੇ,
ਰਾਮ ਚੰਦਪੁਰ ਆਪਣੇ ਮਿਲ ਕਰ ਪਰਿਵਾਰਾ,
ਰਾਵਣ ਨੂੰ ਮਾਰ ਕੇ ਜਿਵੇਂ ਆਪਣੀ ਨਗਰੀ ਅਯੁੱਧਿਆ ਵਿਚ ਆ ਕੇ ਆਪਣੇ ਪਰਿਵਾਰ ਨੂੰ ਮਿਲੇ ਤੇ ਲੋਕਾਂ ਖੁਸ਼ੀ ਮਨਾਈ ਸੀ ਨਾ, ਕਹਿੰਦੇ ਇਨ ਬਿਨ ਉਸੇ ਤਰ੍ਹਾਂ ਦੀ ਖੁਸ਼ੀ ਅੱਜ ਕਰਤਾਰਪੁਰ ਸਾਹਿਬ ਚ ਮਨਾਈ ਜਾ ਰਹੀ ਹੈ। ਘਰ ਘਰ ਵਿਚ ਦੀਵੇ ਬਾਲ ਕੇ ਦੀਪ ਮਾਲਾ ਕੀਤੀ ਜਾ ਰਹੀ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਨਿਵਾਸ ਕਰਕੇ ਕੌਤਕ ਵਰਤਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।